ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੁੜ ਬੈਠੀ ਪਰਮ ਸਨਮਾਨ ਯੋਗ ਸਤਿਕਾਰ ਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਨੇਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਕੁਝ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿਚ ਗੁਰਦੇਵ ਦੀ ਸੰਗਤ ਵਿਚ ਬੈਠ ਕੇ ਜਿਹੜਾ ਸਮਾਂ ਬੀਤਦਾ ਹੈ ਉਹ ਆਪਣੇ ਸਵੈ ਪੜਚੋਲ ਦਾ ਸਮਾਂ ਹੈ। ਇੱਕ ਐਸੀ ਸ਼ਕਤੀ ਗੁਰਦੇਵ ਦੇ ਚਰਨਾਂ ਚੋਂ ਪ੍ਰਾਪਤ ਹੁੰਦੀ ਹੈ ਜਿਸ ਦੇ ਰਾਹੀ ਸੁਖੈਨ ਹੋ ਜਾਂਦਾ ਕਿ ਆਪਣੇ ਨਿਜ ਸਰੂਪ ਦਾ ਬੋਧ ਹੋ ਜਾਵੇ, ਉਹ ਸਹਿਯੋਗੀ ਹੋ ਜਾਂਦੀ ਹੈ। ਇਸ ਕਰਕੇ ਮਹਾਂਪੁਰਸ਼ਾਂ ਤਪਸਵੀਆਂ ਭਗਤਾਂ ਨਾਮ ਰਸੀਆਂ ਦਾ ਹੁਕਮ ਹੈ ਕਿ ਹਰ ਇੱਕ ਨੂੰ ਗੁਰੂ ਕੀ ਸੰਗਤ ਕਰਨੀ ਚਾਹੀਦੀ ਹੈ। ਸੰਗਤ ਦੇ ਬੜੇ ਲਾਭ ਹਨ। ਸੰਗਤ ਕਾ ਗੁਣ ਬਹੁਤ ਅਦਕਾਈ, ਇਤਿਹਾਸ ਦੀ ਕਥਾ ਸਰਵਣ ਕਰ ਰਹੇ ਉਹ ਸਿੱਖਾਂ ਦੀ ਭਗਤ ਮਾਲਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਦੇ ਪਰਮ ਸਿੱਖ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਕੀਤਾ, ਉਹਦੀ ਵਿਆਖਿਆ ਆਪ ਜੀ ਸਰਵਣ ਕਰ ਰਹੇ। ਗੁਰਸਿੱਖ ਆ ਕੇ ਗੁਰੂ ਚਰਨਾਂ ਚ ਉਪਦੇਸ਼ ਦੀ ਯਾਚਨਾ ਕਰਦੇ ਨੇ। ਅਧਿਕਾਰੀ ਅਧਿਕਾਰੀ ਪ੍ਰਤੀ ਗੁਰੂ ਪੰਚਮ ਪਾਤਸ਼ਾਹ ਜੀ ਉਪਦੇਸ਼ ਬਖਸ਼ ਰਹੇ ਨੇ। ਸਿੱਖਾਂ ਦੀ ਭਗਤ ਮਾਲਾ ਦੀ ਇਸ ਪਾਵਨ ਕਥਾ ਨੂੰ ਸੁਣ ਕੇ ਸਾਡੇ ਅੰਦਰ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਿਲੀ ਜਾਂਦੇ ਨੇ, ਕਿਉਂਕਿ ਅਧਿਆਤਮਿਕ ਜਗਤ ਵਿਚ ਜਦੋਂ ਅਸੀਂ ਵਧਣਾ ਹੈ ਚੱਲਣਾ, ਜਗਿਆਸਾ ਵਿਚੋਂ ਬਹੁਤ ਸਾਰੇ ਸਵਾਲ ਉਪਜਦੇ ਤੇ ਉਪਜਣੇ ਵੀ ਚਾਹੀਦੇ ਨੇ, ਤੇ ਉਹਨਾਂ ਸਵਾਲਾਂ ਦਾ ਜਵਾਬ ਗੁਰੂ ਪਾਤਸ਼ਾਹ ਦੀ ਕਥਾ ਚੋਂ, ਇਤਿਹਾਸ ਦੀ ਕਥਾ ਚੋਂ, ਗੁਰਬਾਣੀ ਦੀ ਕਥਾ ਚੋਂ ਉਹ ਸਾਨੂੰ ਨਾਲ ਨਾਲ ਮਿਲਦੇ ਚਲੇ ਜਾਂਦੇ। ਆਓ ਨਾਮ ਰਸੀਏ ਗੁਰਸਿੱਖ, ਜਿਨ੍ਹਾਂ ਦਾ ਨਾਂ ਲਿਆ ਵੀ ਰਸਨਾ ਪਵਿੱਤਰ ਹੋ ਜਾਂਦੀ ਹੈ। ਕਿਵੇਂ ਉਹਨਾਂ ਨੂੰ ਗੁਰੂ ਚਰਨਾਂ ਚੋਂ ਆਤਮ ਗਿਆਨ ਪ੍ਰਾਪਤ ਹੋ ਰਿਹਾ, ਸਰਵਣ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੂਲਾ ਸੂਜਾ ਤਾਵਣੇ ਚੰਦੂ ਚੋਜੜਿਆਸ।
ਗੁਰੂ ਘਰ ਦੇ ਇਹ ਸਿੱਖ ਨੇ, ਇੱਕ ਦਾ ਨਾਮ ਹੈ ਭਾਈ ਮੂਲਾ, ਦੂਜੇ ਨੇ ਭਾਈ ਸੂਜਾ ਜੀ, ਤਾਵਣ ਇਹਨਾਂ ਦੀ ਜਾਤੀ ਹੈ, ਗੋਤਰ ਹੈ ਜੀ।
ਚੰਦੂ ਚੋਜੜਿਆਸ,
ਔਰ ਤੀਜੇ ਨੇ ਭਾਈ ਚੰਦੂ ਜੀ, ਜਿਨ੍ਹਾਂ ਦਾ ਗੋਤਰ ਹੈ ਚੋਜੜ, ਚੋਜੜ ਜਾਤੀ ਦੇ ਹਨ।
ਰਾਮਦਾਸ ਭੰਡਾਰੀਆ, ਬਾਲਾ ਸਾਈਂ ਦਾਸ,
ਔਰ ਚੌਥੇ ਹਨ ਭਾਈ ਰਾਮਦਾਸ ਜੀ ਭੰਡਾਰੀਆ। ਭੰਡਾਰੀਆ ਮਤਲਬ ਭੰਡਾਰੀ। ਇੱਥੇ ਕਿਸੇ ਦੇ ਮਨ ਚ ਕੋਈ ਸੰਦੇਹ ਉਪਜੇ ਵੀ ਸਿੱਖਾਂ ਦੀਆਂ ਜਾਤਾਂ ਕਿਉਂ ਲਿਖੀਆਂ ਨਾਲ, ਸਿੱਖ ਦੀ ਤਾਂ ਜਾਤ ਹੋਣੀ ਨੀ ਚਾਹੀਦੀ, ਲਿਖਣੀ ਨੀ ਚਾਹੀਦੀ, ਇੱਥੇ ਲਿਖੀ ਹੋਈ ਹੈ। ਇਸ ਕਰਕੇ ਲਿਖੀ ਹੋਈ ਹੈ ਕਿ ਇਹ ਸੰਗਤ ਵਿਚ ਸੰਕੇਤ ਚਲਾ ਜਾਵੇ ਕਿ ਸਤਿਗੁਰਾਂ ਦੀ ਸ਼ਰਣ ਚ ਸਰਬ ਜਾਤੀਆਂ ਦੇ ਲੋਕ ਹਾਜ਼ਰ ਹੁੰਦੇ। ਐਸਾ ਨਹੀਂ ਕਿ ਕੋਈ ਇੱਕ ਵਿਸ਼ੇਸ਼ ਜਾਤੀ ਵਾਲਾ ਹੀ ਆਵੇਗਾ, ਕਿਸੇ ਜਾਤੀ ਨਾਲ ਕਿਸੇ ਬਰਾਦਰੀ ਨਾਲ ਸੰਬੰਧਿਤ ਹੋਵੇ, ਸਭ ਗੁਰੂ ਚਰਨਾਂ ਵਿਚ ਆ ਕੇ ਸਿੱਖੀ ਧਾਰਦੇ ਨੇ। ਤੋ ਭਾਈ ਰਾਮਦਾਸ ਜੀ ਭੰਡਾਰੀਆ, ਭਾਈ ਬਾਲਾ, ਭਾਈ ਸਾਈਂ ਦਾਸ, ਇਹ ਛੇ ਸਿੱਖ।
ਚੌਪਾਈ ਖਸ਼ਟ ਮਿਲੇ ਸ਼੍ਰੀ ਅਰਜਨ ਪਾਸ,
ਇਹ ਛੇਵੇਂ ਸਿੱਖ ਮਿਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਚ ਆਏ ਹਨ।
ਪਗ ਬੰਧਨ ਕੀਨੀ ਅਰਦਾਸ,
ਬੜੇ ਅਦਬ ਨਾਲ ਗੁਰੂ ਚਰਨਾਂ ਚ ਵੰਦਨਾ ਕੀਤੀ ਹੈ, ਨਮਸਕਾਰ ਕਰਕੇ ਇਹਨਾਂ ਨੇ ਅਰਦਾਸ ਬੇਨਤੀ ਕੀਤੀ।
ਗੁਰੂ ਗਰੀਬ ਨਿਵਾਜ ਜੀ ਪ੍ਰਾਨੀ,
ਹੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜੇ ਜੀਵ ਨੇ ਸੰਸਾਰ ਦੇ ਪ੍ਰਾਣੀ ਹਨ।
ਕਰਮ ਕਰਤ ਦ੍ਵੈ ਵਿਦ ਸਭ ਜਾਨੀ।
ਮਹਾਰਾਜ, ਉਹ ਜੀਵ ਦੋ ਪ੍ਰਕਾਰ ਦੇ ਕਰਮ ਕਰਦੇ ਹੈ, ਦੋ ਤਰ੍ਹਾਂ ਦੇ ਕਰਮੀ। ਕਰਮ ਦਾ ਮਤਲਬ ਕਰਮ ਕਾਂਡੀ ਲੋਕ ਨੇ ਸੰਸਾਰ ਚ, ਦੋ ਹੀ ਵਿਧਾ ਨਾਲ ਉਹ ਸੰਸਾਰ ਦੇ ਲੋਕ ਕਰਮ ਕਰਦੇ ਹਨ।
ਧਰਮ ਰਾਏ ਕੀ ਟਿਗ ਸਭ ਕੋਈ।
ਜਦੋਂ ਉਹ ਜੀਵ ਧਰਮ ਰਾਜੇ ਦੇ ਪਾਸ ਜਾਂਦੇ ਹਨ,
ਪਾਪ ਪੁੰਨ ਕੋ ਲੇਖਾ ਹੋਏ।
ਉਹ ਦੋ ਤਰ੍ਹਾਂ ਦੇ ਕਰਮ ਕਿਹੜੇ ਨੇ? ਇੱਕ ਪਾਪ, ਦੂਜੇ ਪੁੰਨ, ਦੋ ਹੀ ਤਰ੍ਹਾਂ ਦੇ ਹੋਏ ਨਾ। ਹਾਂ, ਅੱਗੇ ਇਹਨਾਂ ਦੀ ਅੱਗੋ ਵੱਖੋ ਵੱਖਰੇ ਸਮਝਣ ਵਾਸਤੇ ਬਿਹਤ ਕਰਮ ਨੇ, ਨਿਤ ਕਰਮ ਨੇ, ਪਰਾਸਿਤ ਕਰਮ ਨੇ, ਉਹ ਪੰਜ ਪ੍ਰਕਾਰ ਦੇ ਨੇ। ਫਿਰ ਅੱਗੇ ਜਾ ਕੇ ਪਾਪ ਕਰਮਾਂ ਵਿਚ ਵੀ ਫਿਰ ਅੱਗੇ ਕਿਲਵਿਕ ਕਰਮ ਨੇ, ਵਜਰ ਕਰਮ ਨੇ, ਵਜਰ ਪਾਪ ਨੇ। ਪਰ ਮੁੱਖ ਰੂਪ ਦੇ ਵਿਚ ਤਾਂ ਪਾਪ ਤੇ ਪੁੰਨ ਦੋ ਹੀ ਹੋਏ ਨੇ। ਮਹਾਰਾਜ, ਜਿਹੜੇ ਪਾਪ ਤੇ ਪੁੰਨ ਦੇ ਕਰਮ ਜੀਵ ਧਰਮ ਰਾਜੇ ਦੇ ਪਾਸ ਜਦੋਂ ਕਰਕੇ ਜਾਂਦੇ ਹਨ,
ਫਲ ਦੋਹਨ ਕੀ ਨਿਆਰੀ ਨਿਆਰੀ।
ਮਹਾਰਾਜ, ਸਾਡਾ ਸਵਾਲ ਇਹ ਹੈ ਕਿ ਜਦੋਂ ਜੀਵ ਪਾਪੀ ਤੇ ਪੁੰਨੀ, ਕਿਉਂਕਿ ਜਿਹੜੇ ਪਾਪ ਪੁੰਨ ਚ ਲੱਗੇ ਨੇ ਉਹ ਤਾਂ ਜਾਣਗੇ ਧਰਮ ਰਾਜੇ ਕੋਲ, ਜਦੋਂ ਉਹ ਧਰਮ ਰਾਜੇ ਕੋਲ ਜਾਂਦੇ ਨੇ, ਉਦੋਂ ਇਹਨਾਂ ਨੂੰ ਵੱਖੋ ਵੱਖਰੇ ਕਰਮਾਂ ਦਾ, ਪਹਿਲਾਂ ਪਾਪਾਂ ਦਾ, ਕਰਮਾਂ ਦਾ ਫਲ ਮਿਲਦਾ ਹੈ ਜਾਂ ਪੁੰਨਾਂ ਦਾ ਮਿਲਦਾ, ਜਾਂ ਦੋਨਾਂ ਦਾ ਮਿਲਿਆ ਜੁਲਿਆ ਮਿਲਦਾ, ਵੀ ਪਹਿਲਾਂ ਹਿਸਾਬ ਕਿਤਾਬ ਕਿਹੜੇ ਕਰਮਾਂ ਦਾ ਹੋਵੇਗਾ, ਪਾਪਾਂ ਦਾ ਹੋਵੇਗਾ ਜਾਂ ਪੁੰਨਾਂ ਦਾ ਹੋਵੇਗਾ, ਪੁੰਨਾਂ ਦਾ ਜਾਂ ਪਾਪਾਂ ਦਾ। ਇਹਨਾਂ ਕਰਮਾਂ ਦੇ ਫਲ ਜੀਵ ਨੂੰ ਵੱਖੋ ਵੱਖਰੇ ਮਿਲਣਗੇ ਜੀ।
ਕਿਦੋਂ ਸ਼ੀਖ ਰਹਿੰਦੀ ਫਲ ਵਿਆਰੀ।
ਜਾਂ ਫਿਰ ਦੂਜਾ ਸਵਾਲ ਇਹ ਹੈ, ਪਹਿਲਾ ਇਹ ਹੈ ਵੀ ਮਹਾਰਾਜ, ਜਿਹੜੇ ਪਾਪ ਉਹ ਵੱਖਰਾ ਫਲ ਮਿਲੇਗਾ, ਪੁੰਨਾਂ ਦਾ ਵੱਖਰਾ ਮਿਲੇਗਾ, ਜਾਂ ਫਿਰ ਜਿਹੜੇ ਪਾਪ ਕੀਤੇ ਨੇ ਜਾਂ ਪੁੰਨ ਕੀਤੇ ਨੇ ਜੀਵ ਨੇ, ਪਾਪਾਂ ਦੇ ਕਰਮ ਪੁੰਨਾਂ ਦੇ ਬਦਲੇ ਕੱਟ ਕੇ, ਵੀ ਪਾਪਾਂ ਨੂੰ ਕੱਟ ਕੇ ਉਹਦੇ ਤੋਂ ਜਿਹੜੇ ਵਧਣਗੇ ਬੈਲੈਂਸ, ਜਾਂ ਉਹਨਾਂ ਦਾ ਫਲ ਮਿਲੇਗਾ, ਇਹ ਵੀ ਦੱਸੋ। ਹਾਂਜੀ,
ਸ਼੍ਰੀ ਅਰਜਨ ਸੁਨ ਬਾਕ ਬਖਾਨੀ।
ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸਵਾਲ ਸੁਣਿਆ, ਸਵਾਲ ਦੁਬਾਰਾ ਦੁਹਰਾ ਦਿਆਂ ਤਾਂ ਜੋ ਸੰਪੂਰਨ ਸਮਝ ਆ ਜਾਏ। ਸਵਾਲ ਇਹ ਸੀ ਕਿ ਜਿਹੜੇ ਜੀਵ ਪਾਪ ਪੁੰਨ ਕਰਦੇ ਨੇ, ਧਰਮ ਰਾਜੇ ਕੋਲ ਜਾਂਦੇ ਨੇ, ਉਹ ਪਾਪਾਂ ਦਾ ਵੱਖਰਾ ਫਲ ਮਿਲਦਾ ਹੈ, ਪੁੰਨਾਂ ਦਾ ਵੱਖਰਾ ਮਿਲਦਾ, ਇਹ ਸਵਾਲ ਹੈ। ਦੂਜਾ ਇਹ ਹੈ ਕਿ ਜਾਂ ਫਿਰ ਜੀਵ ਦੇ ਜਿਹੜੇ ਪਾਪ ਕਰਮ ਨੇ, ਫਿਰ ਪੁੰਨ ਕਰਮ ਨੇ, ਪੁੰਨਾਂ ਦੇ ਬਦਲੇ ਜਿਹੜੇ ਪਾਪ ਕੱਟੇ ਜਾਂਦੇ ਨੇ, ਪੁੰਨ ਕੀਤਿਆਂ ਪਾਪ ਕੱਟੇ ਜਾਂਦੇ ਨੇ, ਉਹਦੇ ਤੋਂ ਬਾਅਦ ਫਿਰ ਜਿਹੜੇ ਪੁੰਨ ਕਰਮ ਵੱਧ ਜਾਂਦੇ ਨੇ ਉਹਨਾਂ ਦਾ ਫਲ, ਜਾਂ ਫਿਰ ਕਈ ਵਾਰੀ ਪਾਪਾਂ ਕਰਕੇ ਪੁੰਨ ਕੱਟੇ ਜਾਂਦੇ ਨੇ, ਪਾਪ ਵੱਧ ਜਾਂਦੇ ਆ, ਉਹ ਵਧੇ ਹੋਏ ਕਰਮਾਂ ਦਾ ਫਲ ਪ੍ਰਾਪਤ ਹੋਵੇਗਾ। ਇਹ ਸਵਾਲ ਜਦੋਂ ਸਿੱਖਾਂ ਨੇ ਗੁਰਦੇਵ ਨੂੰ ਪੁੱਛਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ ਤੇ ਬੋਲੇ,
ਚਾਰ ਪ੍ਰਕਾਰਨ ਕੀ ਸਿੱਖ ਜਾਨੀ।
ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ ਸੁਣੋ, ਚਾਰ ਪ੍ਰਕਾਰ ਦੇ ਸਿੱਖ ਨੇ, ਕਿਉਂਕਿ ਕਿਸੇ ਵੀ ਪ੍ਰਕਾਰ ਦਾ ਕੋਈ ਵਿਧੀ ਵਿਧਾਨ ਹੁੰਦਾ ਹੈ ਉਹ ਸਾਰਿਆਂ ਤੇ ਇੱਕੋ ਜਿਹਾ ਲਾਗੂ ਨਹੀਂ ਹੁੰਦਾ। ਆਪਾਂ ਜਿਹੜੇ ਸਮਾਜ ਵਿੱਚ ਵੀ ਵਿਚਰਦੇ, ਇੱਥੇ ਵੀ ਬਹੁਤ ਕੁਝ ਐਸਾ ਹੈ ਜਿਹੜੇ ਕਾਨੂੰਨ ਦੇ ਦਾਇਰੇ ਵਿੱਚ ਆਮ ਲੋਕ ਨੇ, ਉਹੀ ਕਾਨੂੰਨ ਰਾਸ਼ਟਰਪਤੀ ਦੇ ਉੱਤੇ ਤਾਂ ਨਹੀਂ ਲਾਗੂ ਹੁੰਦਾ, ਉਹ ਉਸ ਸਾਰੇ ਕਾਨੂੰਨਾਂ ਤੋਂ ਸੁਤੰਤਰ ਹੈ। ਦਰਜਾ ਬਦਰਜਾ ਸਭ ਦਾ ਕਿਸੇ ਨਾ ਕਿਸੇ ਪ੍ਰਕਾਰ ਦਾ ਫਰਕ ਹੈ ਨਾ, ਸਾਰਿਆਂ ਨੂੰ ਇੱਕੋ ਤਰ੍ਹਾਂ ਤੱਕੜੀ ਚ ਤਾਂ ਨਹੀਂ ਤੋਲਿਆ ਜਾਂਦਾ, ਸਭ ਵਾਸਤੇ ਵੱਖੋ ਵੱਖਰਾ ਹੈ। ਤੋ ਇਸੇ ਪ੍ਰਕਾਰ ਮਹਾਰਾਜ ਜੀ ਕਹਿੰਦੇ ਇਹ ਵੀ ਜਿਹੜੇ ਕਰਮ ਨੇ, ਚਾਰ ਪ੍ਰਕਾਰ ਦੇ ਸਿੱਖ ਨੇ, ਉਹ ਦੱਸਦੇ ਹਨ ਜੀ।
ਇੱਕ ਸਹਿ ਕਾਮ ਕਰਮ ਕੀ ਕਰਤਾ।
ਇੱਕ ਉਹ ਨੇ ਜਿਹੜੇ ਸਕਾਮ ਕਰਮ ਕਰਦੇ ਨੇ, ਕਾਮਨਾ ਧਾਰ ਕੇ ਕਰਮ ਕਰਦੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਾਮਨਾ ਧਾਰ ਕੇ, ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਦੇ ਕਰਮ ਕਰਦੇ। ਹਾਂਜੀ,
ਬੇਨਿਸ਼ਕਾਮ ਕਰਮ ਕੋ ਤਰਤਾ।
ਦੂਜੇ ਨੇ ਨਿਸ਼ਕਾਮ ਕਰਮ ਕਰਨ ਵਾਲੇ, ਪਹਿਲੇ ਨੇ ਸਕਾਮੀ ਸਿੱਖ ਜਿਹੜੇ ਕਾਮਨਾ ਸਹਿਤ ਕਰਮ ਕਰਦੇ ਨੇ, ਦੂਜੇ ਨੇ ਨਿਸ਼ਕਾਮ ਸਿੱਖ ਜਿਹੜੇ ਕਾਮਨਾ ਤੋਂ ਰਹਿਤ ਹੋ ਕੇ ਕਰਮ ਕਰਦੇ ਨੇ।
ਕਰ ਉਪਾਸਨਾ ਤ੍ਰਿਤੀ ਪਛਾਨੋ।
ਤੀਜੇ ਨੇ ਉਪਾਸਨਾ ਕਰਨ ਵਾਲੇ, ਉਪਾਸ਼ਯ, ਉਪਾਸਨਾ ਕਰਨ ਵਾਲੇ। ਉਪਾਸਨਾ ਕੀ ਹੈ? ਆਪਣੇ ਇਸ਼ਟ ਦੀ ਅਰਾਧਨਾ ਕਰੀ ਜਾਣ, ਕੋਈ ਕਾਮਨਾ ਨਹੀਂ, ਕਿਸੇ ਪ੍ਰਕਾਰ ਦੀ ਇੱਛਾ ਨਹੀਂ, ਆਪਣੇ ਮਾਲਕ ਦੀ ਉਪਾਸ਼ਨਾ ਕਰ ਜੀ।
ਚਤੁਰਥ ਬ੍ਰਹਮ ਗਿਆਨੀ ਸਿੱਖ ਜਾਨੋ,
ਚੌਥੇ ਨੇ ਬ੍ਰਹਮ ਗਿਆਨੀ ਸਿੱਖ, ਬਾਬਾ ਬੁੱਢਾ ਸਾਹਿਬ ਜੀ, ਭਾਈ ਪਾਰੋ ਜੀ ਵਰਗੇ ਨਾਮ ਰਸੀਏ ਗੁਰਸਿੱਖ, ਭਾਈ ਬੱਲੂ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਇਹ ਬ੍ਰਹਮ ਗਿਆਨੀ ਸਿੱਖ। ਇਹ ਚੌਥੇ ਚਾਰ ਤਰ੍ਹਾਂ ਦੇ ਹੋ ਗਏ, ਪਹਿਲੇ ਸਹਿਕਾਮੀ, ਦੂਜੇ ਨਿਸ਼ਕਾਮੀ, ਤੀਜੇ ਉਪਾਸ਼ਨਾ ਕਰਨ ਵਾਲੇ, ਚੌਥੇ ਬ੍ਰਹਮ ਗਿਆਨੀ। ਹਾਂਜੀ,
ਤੁਮ ਚਾਰਨ ਮੈਂ ਬੂਜੋ ਕੌਣ।
ਹੁਣ ਜਿਹੜਾ ਸਵਾਲ ਤੁਸੀਂ ਕੀਤਾ, ਇਹਨਾਂ ਚਾਰਾਂ ਵਿੱਚੋਂ ਤੁਸੀਂ ਕਿਹਦੇ ਬਾਬਤ ਪੁੱਛ ਰਹੇ ਹੋ, ਕਿਉਂਕਿ ਇਹ ਕਰਮਾਂ ਦਾ ਜਿਹੜਾ ਲੇਖਾ ਜੋਖ ਹੈ, ਚਾਰਾਂ ਪ੍ਰਤੀ ਵੱਖੋ ਵੱਖਰਾ ਜਵਾਬ ਹੋਵੇਗਾ। ਸਕਾਮੀਆਂ ਲਈ ਵੱਖਰਾ, ਨਿਸ਼ਕਾਮੀਆਂ ਲਈ ਵੱਖਰਾ, ਉਪਾਸ਼ਨਾ ਕਰਨ ਵਾਲਿਆਂ ਲਈ ਵੱਖਰਾ, ਤੇ ਬ੍ਰਹਮ ਗਿਆਨੀਆਂ ਲਈ ਵੱਖਰਾ। ਤੁਸੀਂ ਹੁਣ ਕਿਹਦੇ ਬਾਰੇ ਪੁੱਛ ਰਹੇ ਹੋ? ਮਹਾਰਾਜ ਪੰਜਵੇਂ ਪਾਤਸ਼ਾਹ ਨੂੰ, ਸਿੱਖਾਂ ਨੂੰ ਪੁੱਛਦੇ ਜਿਹਨਾਂ ਨੇ ਸਵਾਲ ਕੀਤਾ, ਭਾਈ ਮੂਲਾ ਜੀ, ਭਾਈ ਚੰਦੂ ਜੀ ਨੇ, ਭਾਈ ਰਾਮਦਾਸ ਜੀ ਕਿ ਮਹਾਰਾਜ ਜੀ ਕਹਿੰਦੇ ਜਿਹੜੇ ਚਾਰ ਸਿੱਖ ਤੁਹਾਨੂੰ ਦੱਸੇ ਨੇ, ਤੁਸੀਂ ਜਿਹੜਾ ਲੇਖੇ ਜੋਖੇ ਦੀ ਗੱਲ ਕਰ ਰਹੇ ਹੋ ਪਾਪਾਂ ਪੁੰਨਾਂ ਦੇ ਬਾਬਤ ਕਰਮਾਂ ਦੀ, ਤੁਸੀਂ ਇਹਨਾਂ ਚਾਰਾਂ ਚੋਂ ਕਿਹਨਾਂ ਸਿੱਖਾਂ ਦੇ ਸੰਬੰਧ ਸਵਾਲ ਕੀਤਾ? ਅਸੀਂ ਉਸੇ ਤਰ੍ਹਾਂ ਜਵਾਬ ਦੇਈਏ। ਹਾਂਜੀ,
ਕਰੇ ਸੁਨਾਵਨ ਜਸ ਗਤ ਤੋਨ,
ਜਿਹੜੇ ਸਿੱਖ ਬਾਰੇ ਪੁੱਛੋਗੇ, ਸਕਾਮੀਆਂ ਬਾਰੇ ਪੁੱਛੋਗੇ ਉਹਦੇ ਬਾਰੇ ਵੱਖਰਾ ਜਵਾਬ ਹੋਵੇਗਾ, ਨਿਸ਼ਕਾਮੀਆਂ ਬਾਰੇ ਪੁੱਛੋਗੇ ਪਾਪ ਪੁੰਨਾਂ ਦਾ ਉਹਨਾਂ ਦਾ ਹਿਸਾਬ ਕਿਤਾਬ ਕਿਵੇਂ ਹੁੰਦਾ, ਉਹਨਾਂ ਲਈ ਵੱਖਰਾ ਹੋਵੇਗਾ। ਜਿਹੜੇ ਉਪਾਸ਼ਨਾ ਕਰਨ ਵਾਲਿਆਂ ਬਾਬਤ ਪੁੱਛੋਗੇ ਵੀ ਉਹਨਾਂ ਦੇ ਪਾਪ ਪੁੰਨਾਂ ਦਾ ਹਿਸਾਬ ਕਿਤਾਬ ਕਿਵੇਂ ਹੁੰਦਾ, ਉਹਨਾਂ ਲਈ ਵੱਖਰਾ ਜਵਾਬ ਹੋਵੇਗਾ। ਜਿਹੜੇ ਬ੍ਰਹਮ ਗਿਆਨੀਆਂ ਬਾਬਤ ਸਵਾਲ ਕਰੋਗੇ, ਉਹਨਾਂ ਦੇ ਪਾਪ ਪੁੰਨਾਂ ਦਾ ਲੇਖਾ ਜੋਖਾ ਕਿਵੇਂ ਹੁੰਦਾ, ਉਹਨਾਂ ਲਈ ਜਵਾਬ ਵੱਖਰਾ ਹੋਵੇਗਾ। ਇਸ ਕਰਕੇ ਤੁਸੀਂ ਦੱਸੋ ਵੀ ਤੁਸੀਂ ਕਿਹਨਾਂ ਬਾਰੇ ਪੁੱਛਣਾ ਚਾਹੁੰਦੇ ਹੋ? ਹਾਂਜੀ,
ਸੁਣ ਸਿੱਖਨ ਪਾਖਿਓ ਜੀ ਚਾਰੂ,
ਸੁਣ ਕੇ ਸਿੱਖਾਂ ਨੇ ਅੱਗੋਂ ਹੱਥ ਜੋੜ ਕੇ ਪੁੱਛਿਆ, ਮਹਾਰਾਜ ਜਿਹੜੇ ਤੁਸੀਂ ਚਾਰ ਪ੍ਰਕਾਰ ਦੇ ਸਿੱਖ ਦੱਸੇ ਨੇ,
ਜਿਮ ਬਿਰਤਾਂਤ ਹੋਈ ਤਥਾ ਉਚਾਰੂ,
ਮਹਾਰਾਜ ਚਾਰਾਂ ਬਾਬਤ ਹੀ ਦੱਸ ਦਿਓ ਸਾਨੂੰ, ਵੀ ਚਾਰਾਂ ਦੇ ਬਾਬਤ ਹੀ, ਕਿਉਂਕਿ ਆਉਣ ਵਾਲੇ ਸਮੇਂ ਚ ਸਾਰਿਆਂ ਲਈ ਇਹ ਜਵਾਬ ਹੋਵੇਗਾ। ਤੂੰ ਚਾਰਾਂ ਦੇ ਬਾਬਤ ਹੀ ਦੱਸ ਦਿਓ ਵੀ ਪਹਿਲਾਂ ਨਿਸ਼ਕਾਮੀ ਜਿਹੜੇ ਨੇ ਉਹ ਉਹਨਾਂ ਬਾਬਤ ਕੀ ਜਵਾਬ ਹੈ, ਸਕਾਮੀਆਂ ਲਈ ਕੀ ਹੈ, ਉਪਾਸ਼ਨਾ ਕਰਨ ਵਾਲਿਆਂ ਵਾਸਤੇ ਕੀ ਜਵਾਬ ਹੈ, ਬ੍ਰਹਮ ਗਿਆਨੀਆਂ ਲਈ ਕੀ ਜਵਾਬ ਹੈ, ਵੀ ਉਹਨਾਂ ਸਾਰਿਆਂ ਦੇ ਪਾਪ ਪੁੰਨਾਂ ਦੇ ਲੇਖੇ ਜੋਖੇ ਦਾ ਹਿਸਾਬ ਕਿਤਾਬ ਕਿਵੇਂ ਕਿਵੇਂ ਹੋਵੇਗਾ। ਹਾਂਜੀ,
ਗੁਰੂ ਕਹਿਣ ਲਾਗੀ ਤਿਸ ਕਾਲ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਜਿਮ ਇੱਕ ਹੋਤ ਮਹਾ ਮਈ ਪਾਲ,
ਮਹਾਰਾਜ ਜੀ ਉਦਾਹਰਣ ਦਿੰਦੇ ਵੀ ਤਾਂ ਜੋ ਗੱਲ ਸਪਸ਼ਟ ਹੋ ਜਾਏ, ਉਦਾਹਰਣ ਨਾਲ ਗੱਲ ਸਮਝ ਚ ਪੈ ਜਾਂਦੀ। ਪਾਤਸ਼ਾਹ ਕਹਿੰਦੇ ਜਿਵੇਂ ਕੋਈ ਇੱਕ ਰਾਜਾ ਹੁੰਦਾ, ਮਹੀਪਾਲ ਕਹਿੰਦੇ ਨੇ ਬਾਦਸ਼ਾਹ ਨੂੰ, ਰਾਜੇ ਨੂੰ ਕਹਿੰਦੇ, ਜਿਵੇਂ ਕੋਈ ਮਹੀਪਾਲ ਰਾਜ, ਮਹੀ ਨਾਮ ਹੁੰਦਾ ਧਰਤੀ ਦਾ, ਮਹੀਪਾਲ ਸ਼ਬਦ ਜਿਹੜਾ ਨਾ, ਮਹੀ ਨਾਮ ਧਰਤੀ ਦਾ, ਪਾਲ ਨਾਮ ਪਾਲਣ ਵਾਲੇ ਦਾ। ਰਾਜੇ ਦਾ ਕੀ ਕੰਮ ਹੈ? ਜਿਹੜੀ ਧਰਤੀ ਤੇ ਉਹ ਰਾਜ ਕਰਦਾ ਉਹਦੇ ਜੀਵਾਂ ਦੀ ਪਾਲਣਾ ਕਰੇ, ਉਹਦੇ ਖੇਤੇ ਚ ਰਹਿਣ ਵਾਲਿਆਂ ਨੂੰ ਉਹਨੂੰ ਰਾਜਾ ਕਹਿੰਦੇ ਆ। ਉਹ ਰਾਜਾ ਨੀ ਜਿਹੜਾ ਜਿਹੜੀ ਧਰਤੀ ਤੇ ਉਹ ਰਾਜ ਕਰਦਾ ਉਹਨਾਂ ਲੋਕਾਂ ਦੇ ਗਲ ਵੱਡ ਵੱਡ ਖਾਈ ਜਾ। ਰਾਜੇ ਦਾ ਧਰਮ ਹੁੰਦਾ ਪਾਲਣਾ, ਜਿਹੜਾ ਬਹੁਤ ਲੰਮੇ ਅਰਸੇ ਤੋਂ ਲੋਕਾਂ ਦੇ ਉੱਤੇ ਰਾਜ ਕਰਨ ਵਾਲੇ ਰਾਜਿਆਂ ਦੇ ਅੰਦਰ ਉਹ ਬਿਰਤੀ ਚਲੀ ਗਈ ਹੈ, ਪਾਲਣ ਵਾਲੀ ਨੀ ਰਹਿ ਗਈ ਹੁਣ, ਹੁਣ ਤਾਂ ਗਾਲਣ ਵਾਲੀ ਹੈ ਵੀ ਕਿਹੜੇ ਤਰੀਕੇ ਨਾਲ ਹੋਰ ਇਹਨਾਂ ਦੇ ਉੱਤੇ ਸਕੰਜਾ ਕਸੀਏ, ਇਧਰੋਂ ਵੀ ਇਹਨਾਂ ਨੂੰ ਖਾ ਲਈਏ, ਇਧਰੋਂ ਵੀ ਖਾ ਲਈਏ, ਆਹ ਪ੍ਰਵਿਰਤੀ ਚੱਲਦੀ, ਪਾਲਣ ਵਾਲੀ ਤਾਂ ਨੀ ਨਾ ਚੱਲਦੀ। ਰਾਜੇ ਦਾ ਧਰਮ ਹੁੰਦਾ, ਇਸ ਕਰਕੇ ਰਾਜੇ ਨੂੰ ਕਹਿੰਦੇ ਮਹੀਪਾਲ। ਪਾਤਸ਼ਾਹ ਕਹਿੰਦੇ ਜਿਵੇਂ ਕੋਈ ਰਾਜਾ ਹੁੰਦਾ ਮਹੀਪਾਲ ਹੁੰਦਾ।
ਚਾਰ ਪ੍ਰਕਾਰ ਪ੍ਰਜਾ ਤਿਸ ਕੀਰੀ,
ਉਹਦੀ ਚਾਰ ਤਰ੍ਹਾਂ ਦੀ ਪ੍ਰਜਾ ਹੁੰਦੀ ਰਾਜੇ ਦੀ, ਉਹ ਚਾਰ ਹਿੱਸਿਆਂ ਚ ਪ੍ਰਜਾ ਨੂੰ ਵੰਡਦਾ, ਉਹ ਚਾਰ ਪ੍ਰਕਾਰ ਦੀ ਉਹਦੀ ਪ੍ਰਜਾ ਹੁੰਦੀ ਹੈ।
ਇੱਕ ਤੋਂ ਖੇਤੀ ਕਰੇ ਕਨੇਰੀ,
ਇੱਕ ਉਹ ਨੇ ਜਿਹੜੇ ਉਸ ਰਾਜੇ ਦੇ ਖੇਤਾਂ ਵਿੱਚ ਹਲ ਵਾਹੁੰਦੇ, ਖੇਤੀ ਕਰਦੇ। ਹੁਣ ਤਾਂ ਚਲੋ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਕਿਰਪਾ ਹੋਈ ਕਿ ਜਿਹੜਾ ਧਰਤੀ ਦਾ ਰਾਜ, ਧਰਤੀ ਦੇ ਜਿਹੜੇ ਹੱਕ ਹਕੂਕ ਨੇ ਉਹ ਜ਼ਿਮੀਦਾਰਾਂ ਨੂੰ ਮਿਲੇ, ਇਹ ਤਾਂ ਪਹਿਲਾਂ ਸਰਕਾਰਾਂ ਦਾ ਹੀ ਸਿੱਧਾ ਸੰਬੰਧ ਹੁੰਦਾ, ਉਹ ਕੇਵਲ ਵਾਹੀ ਕਰਦੇ, ਜ਼ਮੀਨ ਦੇ ਮਾਲਕ ਨੀ, ਜ਼ਮੀਨਾਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ। ਤੋ ਇੱਥੇ ਜ਼ਿਕਰ ਹੋ ਰਿਹਾ, ਉਦਾਹਰਣ ਹੋ ਰਹੀ ਕਿ ਰਾਜਿਆਂ ਦੇ ਜੇ ਪਾਸ ਚਾਰ ਤਰ੍ਹਾਂ ਦੀ ਪ੍ਰਜਾ ਹੁੰਦੀ, ਇੱਕ ਉਹ ਹੁੰਦੇ ਜਿਹੜੇ ਖੇਤੀ ਕਰਦੇ ਰਾਜਿਆਂ ਦੀ ਜ਼ਮੀਨਾਂ ਵਿੱਚ,
ਨਿਰਪਕੋ ਨਰ ਤਿੰਨ ਉੱਪਰ ਰਹੇ,
ਖੇਤੀ ਕਰਦੇ ਤੇ ਰਾਜਿਆਂ ਦੇ ਜਿਹੜੇ ਸਿਪਾਹੀ ਹੁੰਦੇ ਉਹ ਉਹਨਾਂ ਖੇਤੀ ਕਰਨ ਵਾਲਿਆਂ ਦੇ ਸਿਰ ਦੇ ਉੱਤੇ ਰਹਿੰਦੇ, ਉਹ ਖੇਤੀ ਕਰਾਉਂਦੇ ਲੋਕਾਂ ਕੋਲੋਂ, ਉਹਨਾਂ ਨੂੰ ਕਹਿੰਦੇ ਆਹ ਕੰਮ ਕਰੋ, ਆਹ ਫਸਲ ਬੀਜਣੀ, ਆਹ ਫਸਲ ਬੀਜਣੀ, ਯਾਨੀ ਕਿ ਜਿਵੇਂ ਕਾਮੇ ਨਹੀਂ ਹੁੰਦੇ ਏਦਾਂ ਕਾਮੇ ਰੱਖ ਕੇ ਉਹਨਾਂ ਕੋਲੋਂ ਖੇਤੀ ਕਰਾਉਂਦੇ।
ਕਰੇ ਭਾਵਲੀ ਅੰਨ ਜੇ ਲਹੇ,
ਜਦੋਂ ਫਸਲ ਪੱਕ ਕੇ ਆ ਜਾਣੀ ਉਹਦੇ ਵਿੱਚੋਂ ਫਸਲ ਚੋਂ ਕੁਝ ਕੁ ਹਿੱਸਾ ਉਹਨਾਂ ਨੂੰ ਖਾਣ ਪੀਣ ਨੂੰ ਦੇ ਦੇਣਾ, ਬਾਕੀ ਰਾਜੇ ਨੇ ਆਪਣੇ ਖਜ਼ਾਨੇ ਚ ਸਟੋਰ ਕਰ ਲੈਣਾ। ਕੇਵਲ ਉਹਨਾਂ ਦੀ ਜਿਹੜੀ ਮਿਹਨਤ ਦਾ ਫਲ ਕੀ ਮਿਲਦਾ, ਜੇ 10 ਕੁਇੰਟਲ ਖੇਤ ਵਿੱਚੋਂ ਕਣਕ ਨਿਕਲੀ ਤਾਂ ਉਹਦੇ ਚੋਂ 2 ਕੁਇੰਟਲ ਉਹਨਾਂ ਨੂੰ ਦੇ ਕੇ 8 ਆਪਣੇ ਕੋਲ ਲੈ ਜਾਣ, ਇੰਨਾ ਕੀ ਉਹਨਾਂ ਨੂੰ ਮਿਲਣਾ। ਏਦਾਂ ਦੇ ਲੋਕ ਉਹ ਇੱਕ ਪ੍ਰਕਾਰ ਦੀ ਪ੍ਰਜਾ ਸੀ ਜੀ।
ਸਦਾ ਮੁਹਿਸਲ ਬੰਟੇ ਦਾਨਾ,
ਮੁਹਿਸਲ ਕਹਿੰਦੇ ਨੇ ਉਗਰਾਹਣ ਵਾਲੇ ਨੂੰ, ਜਿਹੜੇ ਰਾਜਿਆਂ ਦੇ ਉੱਤੇ ਉਗਰਾਹਣ ਵਾਲੇ ਹੁੰਦੇ ਆ ਉਹ ਖੇਤਾਂ ਦੇ ਵਿੱਚ, ਉਹ ਜਾਣੇ ਉਹਨਾਂ ਨੇ ਜਾ ਕੇ ਮੌਕੇ ਤੇ ਫਸਲ ਜਿਹੜੀ ਨਿਕਲਦੀ ਹੋਣੀ ਉਹਦੇ ਚੋਂ ਉਹਨਾਂ ਨੂੰ ਥੋੜਾ ਜਿਹਾ ਹਿੱਸਾ ਦੇ ਕੇ ਬਾਕੀ ਜਿਹੜਾ ਚੁੱਕ ਕੇ ਲੈ ਜਾਣਾ ਗੱਡਿਆਂ ਤੇ ਲੱਦ ਕੇ।
ਜੇ ਖਿਆਨਤ ਕੋ ਕਰੇ ਅਜਾਨਾ,
ਮੰਨ ਲਓ ਜੇ ਕਿਸੇ ਨੇ ਰਾਜੇ ਦੀ ਅਮਾਨਤ ਵਿੱਚ ਖਿਆਨਤ ਕਰਨ ਦਾ ਯਤਨ ਕੀਤਾ, ਵੀ ਯਾਨੀ ਕਿ ਕਿਸੇ ਤਰੀਕੇ ਟਾਂਕਾ ਲਾਉਣ ਦਾ ਕੰਮ ਕੀਤਾ ਕਿ ਰਾਜੇ ਨੂੰ ਥੋੜੀ ਦੇ ਦਈਏ ਤੇ ਆਪ ਵੱਧ ਲੈ ਜਾਈਏ, ਏਦਾਂ ਦਾ ਜੇ ਕੋਈ ਕੰਮ ਕਰਦਾ,
ਦੰਡ ਦੀ ਰਾਖੀ ਚੁਕਸਾਈ,
ਤੇ ਸਿਪਾਹੀ ਉਹਨਾਂ ਜ਼ਿਮੀਦਾਰਾਂ ਨੂੰ ਦੰਡ ਦਿੰਦੇ ਸੀ, ਉਹਨਾਂ ਨੂੰ ਸਜ਼ਾ ਦਿੰਦੇ ਸੀ, ਉਹਨਾਂ ਦੀ ਜਿਹੜੀ ਫਸਲ ਦਾ ਹਿੱਸਾ ਬਣਦਾ ਸੀ ਉਹ ਵੀ ਨਹੀਂ ਸੀ ਦਿੰਦੇ, ਉਲਟਾ ਉਹਨਾਂ ਕੋਲ ਕੰਮ ਵੀ ਦੁੱਗਣਾ ਲੈਂਦੇ ਸਨ।
ਹੋਇਓ ਅੰਨ ਸਭ ਲਈ ਬੰਟਾਈ,
ਜਿੰਨਾ ਅੰਨ ਹੁੰਦਾ ਉਹਦੇ ਵਿੱਚੋਂ ਵੰਡ ਕੇ ਲੈ ਜਾਂਦੇ।
ਦੁਤੀਏ ਪਟਾ ਲਿਖਾਈ ਚੁਕਾਵੇ,
ਇੱਕ ਤਾਂ ਇਹ ਹੋ ਗਏ ਜਿਨ੍ਹਾਂ ਨੂੰ ਕਹਿ ਦਿੰਦੇ ਆ ਵੀ ਕੇਵਲ ਕਰਿੰਦੇ ਬਣ ਕੇ ਕੰਮ ਕਰਦੇ, ਫਸਲ ਦੇ ਉੱਤੇ ਜਿੰਨੇ ਹੱਕ ਹਕੂਕ ਉਹ ਰਾਜੇ ਦਾ ਹੁੰਦਾ ਉਹਨਾਂ ਨੂੰ ਵਿੱਚੋਂ ਖਾਣ ਪੀਣ ਨੂੰ ਥੋੜੀ ਬਹੁਤੀ ਦੇ ਦਿੰਦੇ। ਦੂਜੇ ਲੋਕ ਉਹ ਹੁੰਦੇ ਜਿਨ੍ਹਾਂ ਨੂੰ ਰਾਜਾ ਪਟਾ ਲਿਖ ਕੇ ਦੇ ਦਿੰਦਾ ਸੀ, ਜਿਵੇਂ ਅੱਜ ਕੱਲ੍ਹ ਰਜਿਸਟਰੀਆਂ ਹੁੰਦੀਆਂ, ਪਹਿਲਾਂ ਪਟੇ ਹੁੰਦੇ ਸੀ ਵੀ ਸਾਲ ਲਈ ਪਟਾ ਤੈਨੂੰ ਦੇ ਦਿੱਤਾ, 5 ਸਾਲ ਲਈ ਪਟਾ ਤੈਨੂੰ ਲਿਖ ਕੇ ਦੇ ਦਿੱਤਾ, ਏਦਾਂ ਉਹ ਪਟੇ ਲਿਖ ਕੇ ਦੇ ਦਿੰਦੇ।
ਖਸ਼ਟ ਮਾਸ ਮੈਂ ਨ੍ਰਿਪ ਨਰ ਜਾਵੇ,
6 ਮਹੀਨਿਆਂ ਬਾਅਦ ਉਹ, ਕਿਉਂਕਿ ਜਿਨ੍ਹਾਂ ਦੇ ਕੋਲੋਂ ਤਾਂ ਕੰਮ ਕਰਾਉਂਦੇ ਪਹਿਲੇ ਜਿਹੜੇ ਜ਼ਿਮੀਦਾਰ ਦੱਸੇ ਉਹਨਾਂ ਦੇ ਉੱਤੇ ਤਾਂ 8 ਪਹਿਰ ਹੀ ਲੋਕ ਸਿਪਾਹੀ ਜਿਹੜੇ ਰਹਿੰਦੇ ਉਹਨਾਂ ਕੋਲੋਂ ਹੀ ਬਜਾਉਂਦੇ ਸਾਰਾ ਕੰਮ ਉਹਨਾਂ ਨੂੰ, ਕੇਵਲ ਜਿਵੇਂ ਅੱਜ ਕੱਲ੍ਹ ਜ਼ਿਮੀਦਾਰਾਂ ਨੇ ਕਰਿੰਦੇ ਰੱਖੇ ਹੁੰਦੇ, ਅੱਜ ਕੱਲ੍ਹ ਤਨਖਾਹਾਂ ਦਿੰਦੇ, ਪਹਿਲਾਂ ਦਾਣੇ ਪੱਠੇ ਦੇ ਉੱਤੇ ਰੱਖੇ ਹੁੰਦੇ ਸੀ ਜ਼ਿਆਦਾ, ਏਦਾਂ ਦਾ ਕੰਮ ਕਰਦੇ ਸੀ। ਦੂਜੇ ਜਿਨ੍ਹਾਂ ਨੂੰ ਪਟਾ ਲਿਖ ਕੇ ਦੇ ਦਿੱਤਾ ਰਾਜੇ ਨੇ 6 ਮਹੀਨੇ ਦਾ ਸਾਲ ਦਾ, ਉਹਨਾਂ ਦੇ ਕੋਲ ਸਿਪਾਹੀ 6 ਮਹੀਨਿਆਂ ਬਾਅਦ ਜਦੋਂ ਫਸਲ ਪੱਕਦੀ ਉਦੋਂ ਜਾਂਦੇ।
ਕਰਿਓ ਜੋਤ ਦੀਤ ਤਿਸ ਤਾਈ,
ਪਾਟੇ ਵਿੱਚ ਲਿਖਤ ਹੁੰਦੀ ਸੀ ਕਿ ਜੇ ਇੰਨੀ ਫਸਲ ਹੋਵੇਗੀ ਉਹਦੇ ਵਿੱਚੋਂ ਇੰਨੀ ਰਾਜੇ ਦੀ ਹੋਵੇਗੀ, ਇੰਨੀ ਤੁਹਾਡੀ ਹੋਵੇ, ਉਹ ਇਕਰਾਰਨਾਮਾ ਜਿਹੜਾ ਸੀ ਉਹ ਪਹਿਲਾਂ ਹੋ ਜਾਂਦਾ ਸੀ, ਪਟੇ ਚ ਲਿਖਿਆ ਜਾਂਦਾ ਸੀ।
ਅਪਰ ਚਿੰਤ ਚਿਤ ਧਰੇ ਨਕਾਈ,
ਉਹ ਜਿਹੜੇ ਪਟੇ ਵਾਲੇ ਸੀ ਉਹ ਥੋੜੇ ਜੇ ਸੁਰਖਰੂ ਰਹਿੰਦੇ ਸੀ, ਉਹਨਾਂ ਨੂੰ ਵੀ 6 ਮਹੀਨਿਆਂ ਬਾਅਦ ਆਉਣਾ ਉਹਨਾਂ ਨੇ ਸਾਡੇ ਤੇ, ਇੱਕ ਦੇ ਸਿਰ ਤੇ ਹਰ ਵੇਲੇ ਖਲੋਤੇ ਰਹਿਣਾ ਸਿਪਾਹੀ ਨੇ, ਉਹ ਜ਼ਿਆਦਾ ਤੰਗ ਹੁੰਦੇ ਸੀ, ਉਹ ਮਿਹਨਤ ਵੀ ਉਹਨਾਂ ਨੂੰ ਜ਼ਿਆਦਾ ਕਰਨੀ ਪੈਂਦੀ। ਇੱਕ ਸੁਤੰਤਰ ਹੁੰਦੇ ਵੀ 6 ਮਹੀਨਿਆਂ ਬਾਅਦ ਆਉਣਾ, ਜਿਹੜਾ ਉਹਨਾਂ ਦਾ ਹਿੱਸਾ ਹੋਏਗਾ ਉਹ ਲੈ ਜਾਣਗੇ, ਜਿਹੜਾ ਸਾਡਾ ਹੋਵੇਗਾ ਅਸੀਂ ਰੱਖ ਲਾਂਗੇ, ਉਹ ਥੋੜੇ ਜੇ ਨਿਸ਼ਚਿੰਤ ਹੋ ਜਾਂਦੇ। ਹਾਂਜੀ,
ਤ੍ਰਿਤੀਏ ਨਰ ਸੋਗਾਤੀ ਜਾਨ,
ਤੀਜੇ ਉਹ ਸਨ ਜਿਹੜੇ ਸੁਗਾਤੀਏ ਸੀ। ਸੁਗਾਤੀਏ ਦਾ ਮਤਲਬ ਵੀ ਜਦੋਂ ਫਸਲ ਹੋਣੀ ਸਾਲ 6 ਮਹੀਨੇ ਬਾਅਦ ਕੋਈ ਸਿਪਾਹੀ ਨਹੀਂ ਆਉਣਾ ਉਹਨਾਂ ਦੇ ਕੋਲ, ਕਿਸੇ ਵਜ਼ੀਰ ਨੇ ਨਹੀਂ ਆਉਣਾ, ਕਿਸੇ ਅਹਿਲਕਾਰ ਅਫਸਰ ਨੇ ਨਹੀਂ ਆਉਣਾ, ਉਹਨਾਂ ਨੇ ਆਪ ਹੀ ਕੋਈ ਨਾ ਕੋਈ ਭੇਟਾ ਲੈ ਕੇ, ਕੋਈ ਘੋੜਾ ਲੈ ਜਾਣਾ ਜਾਂ ਕੋਈ ਵਧੀਆ ਕੱਪੜਾ ਲੈ ਜਾਣਾ, ਉਹ ਜਾ ਕੇ ਰਾਜੇ ਨੂੰ ਦੇਣਾ, ਬਾਦਸ਼ਾਹ ਤੁਹਾਡੇ ਲਈ ਲੈ ਕੇ ਆਇਆ। ਰਾਜੇ ਨੇ ਉਹਨਾਂ ਨੂੰ ਕਹਿਣਾ ਜਾਓ, ਉਹਨਾਂ ਦੀ ਫਸਲ ਚ ਹਿੱਸਾ ਨਹੀਂ ਸੀ ਲੈਂਦਾ, ਉਹਨਾਂ ਨੇ ਸੁਗਾਤ ਦੇ ਦੇਣੀ ਕਿਸੇ ਨਾ ਕਿਸੇ ਤਰ੍ਹਾਂ ਦਾ, ਕੋਈ ਜਿਵੇਂ ਅੱਜ ਕੱਲ੍ਹ ਕਹਿੰਦੇ ਗਿਫਟ, ਉਹ ਗਿਫਟ ਦੇ ਆਵਣਾ ਕੋਈ ਨਾ ਕੋਈ ਜਾ ਕੇ ਰਾਜੇ ਨੂੰ, ਰਾਜੇ ਨੇ ਖੁਸ਼ ਹੋ ਜਾਣਾ। ਉਹ ਤੀਜੇ ਪ੍ਰਕਾਰ ਦੀ, ਉਹ ਤੀਜੀ ਕੈਟਾਗਰੀ ਦੇ ਜਿਹੜੇ ਲੋਕ ਪ੍ਰਜਾ ਵਿੱਚ ਹੁੰਦੇ ਸਨ।
ਨ੍ਰਿਪ ਕੀ ਹੱਦ ਪਰ ਬਾਸਾ ਥਾਨ,
ਉਹ ਕੌਣ ਸੀ, ਉਹ ਰਾਜਿਆਂ ਦੀਆਂ ਹੱਦਾਂ ਦੇ ਉੱਤੇ ਰਹਿੰਦੇ ਸੀ, ਰਾਜੇ ਦੀ ਹੱਦ ਜਿਹੜੀ ਹੁੰਦੀ ਸੀ ਰਾਜ ਦੀ ਉਸ ਹੱਦ ਦੇ ਉੱਤੇ ਉਹ ਰਹਿੰਦੇ ਸਨ, ਉਹ ਕੱਲੇ ਸੁਗਾਤੀਏ ਲੋਕ ਸਨ।
ਬਾਜੀ ਬਾਜ ਆਦ ਸੌਗਾਤ,
ਕੋਈ ਨਾ ਕੋਈ ਘੋੜਾ ਸਾਲ 6 ਮਹੀਨੇ ਬਾਅਦ, 2 ਸਾਲ ਬਾਅਦ, ਜਾਂ ਕੋਈ ਹਾਥੀ ਜਾਂ ਕੋਈ ਕੀਮਤੀ ਗਹਿਣਾ ਉਹ ਰਾਜੇ ਨੂੰ ਦੇ ਆਉਂਦੇ ਸਨ।
ਭੇਜੇ ਨ੍ਰਿਪਟਿਗ ਨਿਤ ਹਰ ਖਾਤ,
ਬਦਲੇ ਚੋ ਸਾਰੀ ਜ਼ਮੀਨ ਵਾਹੀ ਜਾਂਦੇ ਸੀ, ਉੱਥੇ ਮਲਕੀਅਤ ਕਰੀ ਜਾਂਦੇ ਸੀ, ਫਸਲ ਨਹੀਂ ਸੀ ਉਹਨਾਂ ਨੂੰ ਦੇਣੀ ਪੈਂਦੀ, ਤੇ ਰਾਜੇ ਦੇ ਨਾਲ ਏਦਾਂ ਉਹਨਾਂ ਦਾ ਪ੍ਰੇਮ ਬਣਿਆ ਰਹਿੰਦਾ ਸੀ।
ਬੋਗਰਾ ਮਨ ਕੀ ਰਾਜ ਕਰਨ ਤੇ,
ਰਾਜਾ ਉਹਨਾਂ ਨੂੰ ਕਈ ਕਈ ਪਿੰਡਾਂ ਦੀ ਜ਼ਮੀਨ ਦੇ ਦਿੰਦਾ ਸੀ ਵੀ ਤੁਸੀਂ ਇਹ ਸਾਂਭਣੀ ਹੈ, ਤੁਸੀਂ ਇਹਦੇ ਤੇ ਮਲਕੀਅਤ ਕਰਨੀ ਹੈ, ਮੈਨੂੰ ਤੁਸੀਂ ਜਿਵੇਂ ਪ੍ਰੇਮ ਨਾਲ ਜੋ ਸਾਲ 2 ਸਾਲ ਬਾਅਦ ਭੇਟਾ ਕਰਨਾ ਕਰ ਦਿਆ ਕਰੋ। ਪਰ ਇੱਕ ਕੰਮ ਉਹਨਾਂ ਕੋਲੋਂ ਜ਼ਰੂਰ ਲੈਂਦਾ ਸੀ, ਉਹ ਦੱਸਦੇ ਨੇ।
ਦਰ ਬੱਲੇ ਸਭ ਸੁੱਖ ਭੋਗਨ ਤੇ,
ਕੀ ਵੀ ਕੇਵਲ ਸਾਲ 6 ਮਹੀਨੇ ਬਾਅਦ ਜਾਂ ਕਦੇ ਕੋਈ ਮਾਇਆ ਦਾ ਗੱਫਾ ਦੇ ਆਉਣਾ, ਜਾਂ ਘੋੜਾ ਜਾਂ ਕੋਈ ਕੱਪੜਾ ਦੇ ਆਉਣਾ।
ਚੌਥੇ ਮਾਫੀ ਕੇਤਕ ਹੋਏ,
ਇਹ ਸੀ ਤੀਜੀ ਕੈਟਾਗਰੀ ਦੇ ਲੋਕ। ਚੌਥੇ ਉਸ ਰਾਜੇ ਦੇ ਪਾਸ ਜਿਹੜੀ ਚੌਥੀ ਕੈਟਾਗਰੀ ਦੀ ਪਰਜਾ ਸੀ ਉਹ ਹੁੰਦੀ ਸੀ ਜਿਨ੍ਹਾਂ ਨੂੰ ਮਾਫੀ ਮਿਲੀ ਹੁੰਦੀ ਸੀ ਸਾਰੀ, ਵੀ ਤੁਹਾਨੂੰ ਸਭ ਕੁਝ, ਉਹਨਾਂ ਨੂੰ ਸੁਗਾਤ ਵੀ ਨਹੀਂ ਸੀ ਦੇਣੀ ਪੈਂਦੀ, ਉਹਨਾਂ ਨੂੰ ਸਾਲ 6 ਮਹੀਨੇ ਬਾਅਦ ਕਦੇ ਕੋਈ ਘੋੜਾ ਨਹੀਂ ਸੀ ਖਰੀਦ ਕੇ ਦੇਣਾ ਪੈਂਦਾ, ਵੀ ਉਹਨਾਂ ਨੂੰ ਮਾਫੀ ਕੀਤੀ ਹੁੰਦੀ ਸੀ, ਕਹਿੰਦੇ ਮਾਫੀਨਾਮਾ ਮਿਲਿਆ ਹੋਇਆ ਸੀ ਵੀ ਤੁਸੀਂ ਵਾਹੋ ਤੁਸੀਂ ਖਾਓ, ਤੁਹਾਡੇ ਤੇ ਕੋਈ ਦੰਡ ਨਹੀਂ, ਕੋਈ ਲੇਖਾ ਨਹੀਂ, ਕੋਈ ਤੁਹਾਡੇ ਕੋਲ ਹਿਸਾਬ ਕਿਤਾਬ ਨਹੀਂ ਕਿਸੇ ਨੇ ਪੁੱਛਣਾ, ਜਿੰਨਾ ਚਿਰ ਜੀਉਂਦੇ ਰਹੋਗੇ ਉਹਨਾਂ ਚਿਰ ਤੁਸੀਂ ਇਹਦੇ ਮਾਲਕ। ਉਹਨਾਂ ਨੂੰ ਮਾਫੀਨਾਮਾ ਉਹ ਲਿਖ ਕੇ ਮਿਲਿਆ ਹੁੰਦਾ ਸੀ।
ਆਪਣੋ ਰਾਜ ਕਰਤੇ ਸੋਏ,
ਜਿਹੜੇ ਇਲਾਕੇ ਚ ਜਿੰਨਾ ਉਹਨਾਂ ਨੂੰ ਪਿੰਡ ਮਿਲੇ ਹੁੰਦੇ, ਜਿੰਨੀ ਜ਼ਮੀਨ ਮਿਲੀ ਹੁੰਦੀ, ਉਹਦੇ ਤੇ ਉਹ ਆਪ ਸੁਤੰਤਰ ਹੀ ਰਾਜੇ ਹੁੰਦੇ ਸੀ। ਉਹਨਾਂ ਤੇ ਰਾਜੇ ਦਾ ਕੋਈ ਕਰ, ਕੋਈ ਮਾਮਲਾ, ਕੋਈ ਟੈਕਸ ਕਿਸੇ ਪ੍ਰਕਾਰ ਦਾ ਨਹੀਂ ਸੀ ਹੁੰਦਾ।
ਨ੍ਰਿਪਕੇ ਸੰਗ ਚੜੇ ਚੈ ਜਾਏ,
ਪਰ ਇੱਕ ਕੰਮ ਉਹਨਾਂ ਨੂੰ ਕਰਨਾ ਪੈਂਦਾ, ਉਹ ਕਿਹੜਾ, ਮੰਨ ਲਓ ਵੀ ਰਾਜੇ ਦਾ ਕਿਤੇ ਜੰਗ ਛਿੜ ਗਿਆ ਕਿਸੇ ਦੁਸ਼ਮਣ ਨਾਲ, ਉਦੋਂ ਫਿਰ ਉਹ ਆਉਂਦੇ ਸੀ ਮਦਦ ਵਾਸਤੇ ਨਾਲ ਆਪਣੀ ਫੌਜ ਲੈ ਕੇ, ਕਿਸੇ ਕੋਲ 100 ਬੰਦਾ, ਕਿਸੇ ਕੋਲ 50, ਕਿਸੇ ਕੋਲ 200, ਉਹ ਆਪਣੇ ਨਾਲ ਲਿਆ ਕੇ ਰਾਜੇ ਦੇ ਕੋਲ ਜੰਗ ਦੇ ਮੈਦਾਨ ਚ ਉਹਦੀ ਸਹਾਇਤਾ ਲਈ ਪਹੁੰਚਦੇ। ਉਦਾਂ ਉਹਨਾਂ ਤੇ ਕਿਸੇ ਪ੍ਰਕਾਰ ਦੀ ਕੋਈ ਪੁੱਛ ਗਿੱਛ ਨਹੀਂ, ਕੋਈ ਦੰਡ ਨਹੀਂ।
ਸਪਰ ਆਪਣੋ ਹੁਕਮ ਚਲਾਏ,
ਉਹ ਵੀ ਆਪਣਾ ਹੁਕਮ ਰਾਜਿਆਂ ਵਾਂਗੂ ਹੀ ਚਲਾਉਂਦੇ ਸਾਰਿਆਂ ਤੇ, ਜਿਵੇਂ ਰਾਜੇ ਦਾ ਹੁਕਮ ਚੱਲਦਾ ਉਹ ਜਿੱਥੇ ਰਾਜ ਕਰਦੇ 10-20 ਪਿੰਡਾਂ 40 ਪਿੰਡਾਂ ਤੇ, ਉਥੇ ਉਹਨਾਂ ਦਾ ਹੁਕਮ ਚੱਲਦਾ ਸੀ ਸਾਰਿਆਂ ਤੇ।
ਖਾਣਾ ਅਰਦਾਣਾ ਹੋਏ ਜੋਏ,
ਉਹਨਾਂ ਦੀ ਜ਼ਮੀਨ ਵਿੱਚ, ਉਹਨਾਂ ਦੇ ਨਗਰ ਵਿੱਚ, ਉਹਨਾਂ ਦੇ ਇਲਾਕੇ ਵਿੱਚ ਜਿੰਨਾ ਖਾਣਾ ਦਾਣਾ ਹੁੰਦਾ ਸੀ।
ਲੀਤੇ ਮਈ ਪਾਲਕ ਤੇ ਸੋਏ,
ਸਗੋਂ ਬਕਾਇਦਾ ਰਾਜੇ ਦੇ ਕੋਲੋਂ ਮੰਗਾਉਂਦੇ ਵੀ ਸਾਨੂੰ ਭੇਜ, ਕਿਉਂਕਿ ਜੰਗ ਤੇ ਜਾਂਦੇ, ਜਦੋਂ ਜੰਗ ਦੇ ਉੱਤੇ ਜਾਂਦੇ ਤੇ ਉਹ ਰਾਜੇ ਨੂੰ ਕਹਿੰਦੇ ਵੀ ਸਾਨੂੰ ਕਣਕ ਭੇਜ, ਉਹ ਆਪ ਦੇਣ ਦੀ ਬਜਾਏ ਉਲਟਾ ਰਾਜੇ ਕੋਲੋਂ ਲੈਂਦੇ ਸੀ, ਜੇ ਮਾਇਆ ਦੀ ਲੋੜ ਪੈਣੀ ਤਾਂ ਰਾਜੇ ਨੂੰ ਕਹਿਣਾ ਵੀ ਲਿਆ। ਏਦਾਂ ਉਹ ਚੌਥੀ ਕੈਟਾਗਰੀ ਦੇ ਲੋਕ ਉਹ ਰਾਜਿਆਂ ਦੇ ਪਾਸ ਹੁੰਦੇ ਸਨ।
ਲਖੋ ਪ੍ਰਜਾ ਪ੍ਰਭ ਕੀ ਇਮਚਾਰ,
ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਜਿਹੜੀ ਪਰਜਾ ਉਹ ਵੀ 4 ਪ੍ਰਕਾਰ ਦੀ, ਪਰਮੇਸ਼ਰ ਰਾਜਾ ਤੇ ਉਹਦੀ ਪਰਜਾ ਜਿਹੜੀ ਹੈ, ਜਿਹੜੇ 4 ਤਰ੍ਹਾਂ ਦੇ ਸਿੱਖ ਦੱਸੇ ਹੈ ਉਹ 4 ਤਰ੍ਹਾਂ ਦੀ ਪਰਜਾ ਕਹਿ ਲੋ, ਇਹ ਪਰਮੇਸ਼ਰ ਦੀ ਪਰਜਾ 4 ਤਰ੍ਹਾਂ ਦੀ।
ਇੱਕ ਤੋਂ ਸਹਿਕਾਮੀ ਬ੍ਰਿਤਧਾਰ,
ਪਹਿਲੇ ਜਿਹੜੇ ਸਕਾਮੀ ਸੀ ਦੱਸੇ ਨੇ ਨਾ ਉੱਤੇ, ਪਹਿਲੀ ਪਰਜਾ ਕਿਹੜੀ ਸਹਿਕਾਮੀ, ਕਿਹੜੇ ਜਿਹੜੇ ਪਹਿਲਾਂ ਦੱਸੇ ਆ ਵੀ ਉਹ ਸਿਪਾਹੀ ਉਹਨਾਂ ਦੇ ਕੋਲੋਂ ਕੰਮ ਕਰਾਉਂਦੇ, ਸਾਰਾ ਦਿਨ ਉਹਨਾਂ ਤੇ ਖਲੋਤੇ ਰਹਿੰਦੇ, ਉਹ ਖਾਣ ਪੀਣ ਨੂੰ ਥੋੜੇ ਬਹੁਤੇ ਦਾਣੇ ਉਹਨਾਂ ਨੂੰ ਦੇ ਦਿੰਦੇ, ਬਾਕੀ ਰਾਜਾ ਲੈ ਜਾਂਦਾ ਸੀ। ਇਸੇ ਤਰ੍ਹਾਂ ਜਿਹੜੇ ਪ੍ਰਥਮ ਨੇ ਨਾ ਪਹਿਲੇ, ਉਹਨੇ ਸਹਿਕਾਮੀ ਸਿੱਖ, ਸਹਿਕਾਮੀ ਪ੍ਰਜਾ।
ਕਾਮਰ ਕ੍ਰੋਧ ਕੂਰ ਕੋ ਲਾਗੇ,
ਉਹ ਕਰਮ ਕਰਦੇ ਨੇ ਪਰ ਕਰਮ ਕਰਦਿਆਂ ਨਾਲ ਕਾਮਨਾ ਰੱਖੀ ਜਾਂਦੇ, ਮੈਨੂੰ ਆ ਵੀ ਮਿਲ ਜਾਏ, ਇਹ ਵੀ ਪ੍ਰਾਪਤ ਹੋ ਜਾਏ, ਉਹ ਕਾਮ ਚ ਵੀ ਲੱਗੇ ਰਹਿੰਦੇ, ਕਿਉਂਕਿ ਜਦੋਂ ਤੱਕ ਨਿਸ਼ਕਾਮ ਕਰਮ ਨਹੀਂ ਕਰਦੇ, ਗੱਲ ਧਿਆਨ ਨਾਲ ਗਹੁ ਨਾਲ ਸੁਣ ਲੈਣਾ, ਅਸੀਂ ਜਦੋਂ ਤੱਕ ਕਾਮਨਾ ਰਹਿਤ ਹੋ ਕੇ ਕਰਮ ਨਹੀਂ ਕਰਾਂਗੇ, ਨਿਤਨੇਮ ਕਾਮਨਾ ਰਹਿਤ ਹੋ ਕੇ ਨਹੀਂ ਕਰਾਂਗੇ, ਗੁਰੂ ਘਰ ਕਾਮਨਾ ਰਹਿਤ ਹੋ ਕੇ ਨਹੀਂ ਜਾਵਾਂਗੇ, ਸੇਵਾ ਕਾਮਨਾ ਰਹਿਤ ਹੋ ਕੇ ਨਹੀਂ ਕਰਾਂਗੇ, ਉਤਨੀ ਦੇਰ ਤੱਕ ਸਾਡੇ ਅੰਤਸ਼ਕਰਨ ਦੀ ਸ਼ੁੱਧੀ ਨਹੀਂ ਹੋਣੀ, ਜਿਹੜੀ ਅੰਦਰ ਪਾਪ ਕਰਮ ਦੀ ਬਿਰਤੀ ਬਣਦੀ ਨਾ ਕਾਮ ਕ੍ਰੋਧ ਆਦਿਕ, ਉਹ ਵਿਕਾਰ ਨਸ਼ਟ ਨਹੀਂ ਹੋਣਗੇ, ਉਦੋਂ ਤੱਕ ਜਦੋਂ ਤੱਕ ਨਿਸ਼ਕਾਮ ਹੋ ਕੇ ਨਹੀਂ ਕਰਦੇ। ਕਹਿੰਦੇ ਕਾਮਨਾ ਧਾਰ ਕੇ ਜਿਹੜੇ ਕਰਮ ਕੀਤੇ ਤੇ ਉਹ ਕਾਮ ਕ੍ਰੋਧ ਚ ਵੀ ਲੱਗੇ ਰਹਿੰਦੇ ਆ, ਉਹਨਾਂ ਨੂੰ ਵਿਕਾਰ ਵੀ ਫੁਰਦੇ ਆ। ਹਾਂਜੀ,
ਮੈਂ ਕਬਹੁ ਹਰ ਕੀ ਰਸ ਪਾਗੇ,
ਉਹਨਾਂ ਨੂੰ ਸਦਾ ਕਾਮਨਾ ਹੀ ਪਿਆਰੀ ਹੈ। ਜੇ ਉਹ ਕੀਰਤਨ ਵੀ ਸੁਣਦੇ ਹੋਣਗੇ ਤੇ ਮਨ ਚ ਉਹਨਾਂ ਦੇ ਇਹੀ ਇੱਛਾ ਹੋਵੇਗੀ, ਮਹਾਰਾਜ ਸਾਡੀ ਦੁਕਾਨ ਵਧੀਆ ਚੱਲੇ, ਮਹਾਰਾਜ ਸਾਡਾ ਕਾਰੋਬਾਰ ਵਧੀਆ ਚੱਲੇ, ਮੇਰਾ ਆਹ ਕੰਮ ਹੋ ਜੇ, ਮੈਨੂੰ ਆਹ ਮਿਲ ਜੇ, ਉਹ ਮਿਲ ਜੇ। ਉਹ ਕੀਰਤਨ ਦਾ ਰਸ ਥੋੜੀ ਲੈਂਦੇ ਆ। ਜੇ ਸੁਣ ਵੀ ਰਹੇ ਨੇ, ਗੁਰਬਾਣੀ ਪੜ੍ਹ ਵੀ ਰਹੇ ਨੇ, ਗੁਰਬਾਣੀ ਦਾ ਰਸ ਥੋੜੀ ਲੈ ਰਹੇ ਨੇ, ਉਹਨਾਂ ਨੂੰ ਤਾਂ ਅੰਦਰ ਕਾਮਨਾ ਦਾ ਰਸ ਹੈ ਵੀ ਜੇ ਕਿਤੇ ਆਹ ਚੀਜ਼ ਮੈਨੂੰ ਮਿਲ ਜਾਏ ਮਹਾਰਾਜ, ਮਜ਼ਾ ਆ ਜਾਏ, ਸਵਾਦ ਆ ਜਾਏ ਜ਼ਿੰਦਗੀ ਦਾ। ਇਹ ਕਿਹੜੀਆਂ ਚੀਜ਼ਾਂ? ਸੰਸਾਰ ਦੇ ਪਦਾਰਥ ਜਿਹੜੇ ਨਸ਼ਵਰ। ਆਹ ਚੰਗਾ ਮਕਾਨ ਬਣ ਗਿਆ ਮੇਰਾ, ਉੱਥੇ ਮੈਂ ਆਹ ਕਰੂੰ, ਕਾਮਨਾਵਾਂ ਹੀ ਬਣੀ ਜਾਣੀਆਂ ਨੇ। ਉਹ ਹਰੀ ਰਸ ਥੋੜੀ ਲੈਣਗੇ, ਪਦਾਰਥਾਂ ਦਾ ਰਸ ਆ ਰਿਹਾ। ਹਾਂਜੀ,
ਤੀਰਥ ਦਾਨ ਵਰਤ ਜੀ ਕਰਈ,
ਉਹ ਜੇ ਤੀਰਥਾਂ ਤੇ ਵੀ ਜਾਣਗੇ, ਵਰਤ ਵੀ ਰੱਖਣਗੇ, ਦਾਨ ਵੀ ਕਰਨਗੇ, ਬਦਲੇ ਚ ਕਾਮਨਾ ਕਰਨਗੇ। ਹਾਂਜੀ,
ਫਲ ਹੋਏ ਅਮੁਕ ਕਾਮਨਾ ਧਰਈ,
ਕਾਮਨਾ ਕੀ ਕਰਨਗੇ ਮਹਾਰਾਜ? ਆਹ ਫਲ ਮਿਲ ਜੇ, ਮੈਂ ਹਰਿਮੰਦਰ ਸਾਹਿਬ ਆਵਾਂਗਾ ਮਹਾਰਾਜ, ਦਰਬਾਰ ਸਾਹਿਬ ਆਵਾਂਗਾ, ਮੈਨੂੰ ਆਹ ਪ੍ਰਾਪਤ ਹੋ ਜਾਏ, ਮੇਰੀ ਆਹ ਇੱਛਾ ਮੇਰੀ ਪੂਰੀ ਹੋ ਜਾਏ ਮਹਾਰਾਜ, ਮੈਂ ਆਹ ਤੁਹਾਡੀ ਚਰਨਾਂ ਵਿੱਚ ਰੁਮਾਲਾ ਭੇਟ ਕਰੂੰ, ਮੈਂ ਇੰਨੀ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਕਰੂੰ। ਕਰਦੇ ਆ ਨਾ ਆਪਾਂ, ਸੰਸਾਰੀ ਲੋਕ ਆ, ਕਾਮਨਾਵਾਂ ਤਾਂ ਹੋ ਹੀ ਜਾਂਦੀਆਂ, ਕਾਮਨਾ ਤਾਂ ਪੂਰੀ ਹੋ ਜਾਏਗੀ, ਖਾਣ ਪੀਣ ਨੂੰ ਦਾਣੇ ਤਾਂ ਮਿਲ ਗਏ, ਪਰ ਦੰਡ ਤੋਂ ਤਾਂ ਮੁਕਤ ਨਹੀਂ ਨਾ ਹੋਏ। ਜੇ ਅਮਾਨਤ ਚ ਖਿਆਨਤ ਕੀਤੀ ਤੇ ਸਿਪਾਹੀ ਦੰਡ ਵੀ ਦਿੰਦੇ ਆ ਨਾ, ਪਹਿਲੀ ਪ੍ਰਜਾ ਦੇ ਜਿਹੜੇ ਉੱਤੇ ਉਦਾਹਰਣ ਆਈ ਹੈ। ਧਰਮ ਰਾਜ ਦੇ ਦੰਡ ਤੋਂ ਮੁਕਤ ਨਹੀਂ ਹੋਏ, ਫਿਰ ਪਦਾਰਥ ਜ਼ਰੂਰ ਮਿਲੀ ਜਾਣਗੇ, ਕਾਮਨਾਵਾਂ ਪੂਰੀਆਂ ਹੋਈ ਜਾਣਗੀਆਂ, ਪਰ ਧਰਮ ਰਾਜ ਦੇ ਦੰਡ ਤੋਂ ਮੁਕਤ ਨਹੀਂ ਨਾ ਹੋਣਾ, ਕਿਉਂਕਿ ਅਮਾਨਤ ਚ ਖਿਆਨਤ ਵੀ ਕਰੀ ਜਾਂਦੇ ਆ, ਓਨੀ ਸੇਵਾ ਨਹੀਂ ਜਿੰਨਾ ਮੰਗੀ ਵੀ ਜਾਂਦੇ ਆ, ਸੇਵਾ ਥੋੜੀ ਮੰਗਣ ਬਹੁਤਾ। ਹਾਂਜੀ,
ਤਿੰਨ ਪਰ ਧਰਮ ਰਾਏ ਕੋ ਡੰਡ,
ਕਹਿੰਦੇ ਉਹਨਾਂ ਦੇ ਉੱਤੇ ਧਰਮ ਰਾਜੇ ਦਾ ਦੰਡ ਹਰ ਵੇਲੇ ਬਣਿਆ ਰਹਿੰਦਾ ਹੈ।
ਨਰਕ ਸਜਾਈ ਲਹੇ ਪ੍ਰਚੰਡ,
ਫਿਰ ਜਦੋਂ ਪੁੰਨ ਕਰਮ ਤਾਂ ਨਾਲੋ ਨਾਲ ਖਾਈ ਗਏ ਹੋ, ਜਿਹੜਾ ਪੁੰਨ ਕੀਤਾ, ਤੀਰਥ ਗਏ, ਨਾਮ ਜਪ ਜਾਂ ਕਿਸੇ ਯੱਗ ਕੀਤਾ, ਵਰਤ ਰੱਖਿਆ, ਬਦਲੇ ਚ ਕਾਮਨਾ ਕਰ ਲਈ, ਉਹ ਜਿੰਨੇ ਪੁੰਨ ਕੀਤੇ ਨਾਲੋ ਨਾਲ ਖਤਮ ਕਰ ਲਏ, ਪਿੱਛੇ ਪਾਪ ਹੀ ਰਹਿ ਗਏ ਇਕੱਲੇ, ਪੁੰਨ ਕਰਮ ਤਾਂ ਨਾਲ ਨਾਲ ਹੀ ਖਤਮ ਕਰੀ ਗਏ, ਸਮਾਪਤ ਕਰੀ ਗਏ, ਤੇ ਜਦੋਂ ਪਾਪ ਕਰਮ ਰਹਿ ਗਏ ਇਕੱਲੇ, ਤੇ ਫਿਰ ਪਾਪਾਂ ਕਰਕੇ ਤਾਂ ਨਰਕਾਂ ਦੀ ਸਜ਼ਾ ਹੀ ਮਿਲਣੀ ਸੀ, ਫਿਰ ਉਹ ਘੋਰ ਨਰਕਾਂ ਵਿੱਚ ਪੈਂਦੇ ਨੇ।
ਪੁੰਨ ਪਾਪ ਫਲ ਭੋਗੀ ਨਿਆਰੇ,
ਕਹਿੰਦੇ ਉਹਨਾਂ ਨੂੰ ਪਾਪਾਂ ਦਾ ਫਲ ਵੱਖਰਾ ਭੋਗਣਾ ਪੈਂਦਾ ਤੇ ਪੁੰਨਾਂ ਦਾ ਵੱਖਰਾ। ਸਿੱਖਾਂ ਨੇ ਪੁੱਛਿਆ ਸੀ ਨਾ ਵੀ ਨਿਆਰਾ ਨਿਆਰਾ ਭੋਗਣਾ ਪੈਂਦਾ ਜਾਂ ਜਿਹੜੇ ਪੁੰਨ ਕਰਮ ਰਹਿ ਜਾਂਦੇ ਆ ਉਹ ਵੱਖਰੇ, ਕੱਟ ਕੇ ਪਾਪਾਂ ਤੋਂ ਜਿਹੜੇ ਬੈਲੈਂਸ ਬਚ ਜਾਏਗਾ ਉਹਨਾਂ ਦਾ ਵੱਖਰਾ, ਇਹ ਸਵਾਲ ਸੀ ਨਾ। ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜਿਹੜੇ ਪਹਿਲੇ ਨੇ ਸਕਾਮੀ ਸਿੱਖ, ਸਕਾਮੀ ਪ੍ਰਜਾ, ਉਹਨਾਂ ਨੂੰ ਪੁੰਨ ਤੇ ਪਾਪ ਵੱਖੋ ਵੱਖਰੇ ਭੋਗਣੇ ਪਏ। ਹਾਂਜੀ,
ਕਬ ਸੁਖ ਕਬ ਦੁੱਖ ਲਹੇ ਵਿਚਾਰੇ,
ਉਹਨਾਂ ਕਰਕੇ ਕਦੇ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਵਿਚਾਰਿਆਂ ਨੂੰ, ਪਾਪਾਂ ਕਰਕੇ ਕਦੇ ਦੁੱਖ ਪ੍ਰਾਪਤ ਹੁੰਦਾ।
ਇੱਕ ਨਿਸ਼ਕਾਮ ਕਰਮ ਸ਼ੁਭ ਕਰੇ,
ਦੂਜੀ ਪ੍ਰਜਾ ਨਿਸ਼ਕਾਮ ਕਰਮ ਕਰਨ ਵਾਲੇ, ਨਿਸ਼ਕਾਮ ਕਰਮ ਕਰਨ ਵਾਲੇ ਕਿਹੜੇ ਸੀ? ਹਾਂਜੀ,
ਧਰਮ ਕਰਤ ਪਰ ਸੰਤਾ ਤਰੇ,
ਉਹ ਕਹਿੰਦੇ ਧਰਮ ਦੇ ਕਰਮ ਕਰਦੇ ਆ ਪਰ ਧਰਮ ਦੇ ਕਰਮ ਕਰਦਿਆਂ ਕੋਈ ਕਾਮਨਾ ਨਹੀਂ ਰੱਖਦੇ ਆਪਣੇ ਹਿਰਦੇ। ਜੀ,
ਪਾਪ ਅਚਾਨਕ ਜੇ ਹੋਏ ਜਾਏ,
ਇਹ ਉਹ ਦੂਜੀ ਪ੍ਰਜਾ ਜਿਹਨਾਂ ਨੂੰ ਪਟਾ ਲਿਖ ਕੇ ਦਿੱਤਾ ਵੀ ਜਿਹੜੇ 6 ਮਹੀਨੇ ਸਾਲ ਬਾਅਦ ਹੀ ਆਉਂਦੇ ਸਿਪਾਹੀ ਰਾਜੇ ਦੇ, ਤੇ ਉਹ ਆ ਕੇ ਜਿਹੜਾ ਲਿਖਤ ਹੋਈ ਹੁੰਦੀ ਵੀ ਤੂੰ ਇੰਨਾ ਦੇਣਾ, ਤੇਰੀ ਭਾਵੇਂ ਜਿੰਨੀ ਮਰਜ਼ੀ ਹੋਵੇ, ਵੱਧ ਹੋਵੇ ਘੱਟ ਹੋਵੇ, ਇਹਦੇ ਚ ਇੰਨਾ ਹਿੱਸਾ ਦੇਣਾ ਤੂੰ ਰਾਜੇ ਨੇ। ਉਹ ਜਿਹੜੇ ਦੂਜੇ ਨੇ ਉਹ ਸਹਿਕਾਮੀ ਨੇ, ਉਹ ਜੇ ਧਰਮ ਕਰਦੇ ਆ ਤੇ ਕਾਮਨਾ ਨਹੀਂ ਰੱਖਦੇ ਮਨ ਚ ਕਿਸੇ ਵੀ ਪ੍ਰਕਾਰ। ਧਰਮ ਕਰਤ ਪ੍ਰਸੰਨਤਾ ਆਧਾਰ ਹੈ, ਜਦੋਂ ਕੋਈ ਧਰਮ ਦਾ ਕੰਮ ਕਰਦੇ, ਕਥਾ ਸੁਣਦੇ, ਕੀਰਤਨ ਸੁਣਦੇ ਖੁਸ਼ੀ ਨਾਲ, ਕਾਮਨਾ ਨਹੀਂ ਰੱਖਦੇ ਮਨ ਚ ਕਿ ਮਹਾਰਾਜ ਇੰਨੇ ਦਿਨ ਗੁਰਦੁਆਰੇ ਆਵਾਂਗਾ ਤੇ ਮੈਨੂੰ ਆਹ ਮਿਲ ਜਾਏ, ਉਹ ਆਉਂਦੇ ਖੁਸ਼ੀ ਹੋ ਜਾਂਦੀ ਉਹਨਾਂ ਨੂੰ, ਕਾਮਨਾ ਰਹਿ ਧੋ ਕੇ, ਕਿਉਂਕਿ ਜੋ ਮਿਲਣਾ ਪਰਾਲਭ ਤਾਂ ਮਿਲ ਹੀ ਜਾਣੀ ਹੈ ਗੁਰੂ ਖਾਲਸਾ ਜੀ। ਕਾਮਨਾ ਦਾ ਬੋਝ ਕਿਉਂ ਰੱਖਣਾ ਜੇ ਮਿਲ ਹੀ ਜਾਣਾ ਜੋ ਸਾਡੀ ਪਰਾਲਭ ਹੈ। तो कामना दे नाल बहुत नुकसान हो जाता, अंतशकरण निशुद्ध होता। ते निष्काम कर्म करन वाले नूं पटा लिख के दे दिता। हां कहिंदे जे कदे सुभावक उन्हां कोलों कोई पाप कर्म हो जावे,
तिन को लिखा कर इक थाई,
उन्हां दा जिहड़ा ओ लिख है धर्म राजा एक जगह ते इकट्ठा करी जांदा। जिंदगी है जीव भुलण अंदर ने, कोई ना कोई भुल हो जांदी है। जे मान लो जिहड़े निष्काम कर्म करन वाले ने दूसरी प्रजा निष्काम सिख, वो पहली गल तां करदे नहीं कोई पाप, पर जीव जे अचानक कोई उन्हां कोलों पाप हो जांदा है ता धर्म राजा वो सारे पापा नूं वखरा एक जगह ते जमा करी जांदा।
अगो व्याड़ कर पुन जो शेख,
ओदे बाबत फिर की हुंदा है कि ओदे जेड़े पुन कर्म ने उन्हां पुन कर्मां दे नाल ओ जेड़े पाप कर्म ने उन्हां नूं साड़ दिंदा। ओदे जेड़े पुन कर्म ने ओदे पुन कर्मां दे नाल जेड़े पाप ने उन्हां नूं साड़ी जांदा जी।
तिन को भोगत आनंद विशेष,
वो फिर की करदा वे पापा दा फल उन्हू दुख रूप च नहीं भोगना पैंदा, जेडे ओदे पुन कर्म ने उन्हू सुख रूप च प्राप्त होंदे, ओदा सारा जीवन सुख दे विच ही बतीत होंदा, उन्हू फिर दुख नहीं व्यापदा। हां जी
जे अग अधिक होए तिस केरे,
हां जे पाप वध जान पुन घट जान ओदे सकामी दे ਉਹਦੇ ਪਾਪਾਂ ਚ ਵਾਧਾ ਹੋ ਜਾਏ ਤੇ ਪੁੰਨ ਕਰਮ ਘਟ ਜਾਣ।
ਪੁੰਨ ਵਿਆੜ ਅਗਤੇ ਦੁੱਖ ਹੀਰੇ,
ਫਿਰ ਉਹਦੇ ਪੁੰਨ ਕਰਮ ਜਦੋਂ ਘਟ ਜਾਂਦੇ ਤੇ ਪਾਪ ਕਰਮ ਵੱਧ ਜਾਂਦੇ, ਤੇ ਪੁੰਨ ਤੇ ਪਾਪਾਂ ਤੋਂ ਬਾਅਦ ਜਿਹੜੇ ਥੋੜੇ ਬਹੁਤੇ ਪਾਪ ਉਹਦੇ ਰਹਿ ਜਾਂਦੇ ਨੇ ਉਹਨੂੰ ਫਿਰ ਦੁੱਖ ਰੂਪ ਦੇ ਵਿੱਚ ਕੁਝ ਸਮੇਂ ਲਈ ਭੋਗਣੇ ਪੈਂਦੇ ਨੇ।
ਤਿਨਕੇ ਪੁੰਨ ਹੋਏ ਬਲਵਾਨ,
ਹਾਂ ਉਹਦੇ ਪੁੰਨ ਕਰਮ ਬਲਵਾਨ ਹੋ ਜਾਂਦੇ ਨੇ, ओदे जेडे पुन कर्म ने ओ बलवान हो जांदे हन।
पाप निबल वै अस नर जान,
ओदे पुन कर्म जदों बलवान हो जांदे ने ते पाप कर्म निर्बल हो जांदे ने, पाप कर्म जेडे ने ओ निर्बल ते कमजोर हो जांदे हन।
तृतीय एहे उपासक जोए,
ओने तीसरे उपासक उपासना करन वाले
भगत परायण मन होए सोए,
ਦਾ ਮਨ ਹਰ ਵੇਲੇ ਪ੍ਰਭੂ ਭਗਤੀ ਦੀ ਪਰਾਇਣ ਹੋ ਕੇ ਰਹਿੰਦਾ। ਤੀਜੇ ਜਿਹੜੇ ਸੁਗਾਤੀਏ ਦੱਸੇ ਸੀ ਨਾ, ਜਿਨ੍ਹਾਂ ਨੂੰ ਟੈਕਸ ਨਹੀਂ ਸੀ ਦੇਣਾ ਪੈਂਦਾ, ਜਿਨ੍ਹਾਂ ਨੂੰ ਕੋਈ ਫਸਲ ਚ ਹਿੱਸਾ ਉਹ ਸਾਲ 6 ਮਹੀਨਿਆਂ ਬਾਅਦ ਰਾਜੇ ਨੂੰ ਕੋਈ ਸੁਗਾਤ ਦੇ ਆਉਂਦੇ ਸੀ, ਤੇ ਜਿਹੜੇ ਉਪਾਸ਼ਨਾ ਕਰਨ ਵਾਲੇ ਨੇ ਉਹ ਸੁਗਾਤੀਏ ਸਿੱਖ ਹੋ ਗਏ। ਉਹ ਹਰ ਵੇਲੇ ਉਪਾਸ਼ਨਾ ਵਿੱਚ ਭਗਤੀ ਪਰਾਇਣ ਹੋ ਕੇ ਲੱਗੇ ਰਹਿੰਦੇ ਹਨ।
ਪਾਪ ਨਹੀਂ ਠਾਨੇ ਸੋ ਜਾਨ,
ਉਹ ਕਦੇ ਵੀ ਜਾਣ ਬੁੱਝ ਕੇ ਪਾਪ ਨਹੀਂ ਕਰਦੇ, ਕਦੇ ਵੀ ਜਾਣ ਬੁੱਝ ਕੇ ਪਾਪ ਨਹੀਂ ਕਰਦੇ ਜਿਹੜੇ ਤੀਜੀ ਕੈਟਾਗਰੀ ਦੇ ਲੋਕ ਨੇ ਉਪਾਸ਼ਨਾ ਕਰਨ ਵਾਲੇ।
ਵੈ ਜੇ ਕਦਾ ਚਿੱਤ ਅਗ ਅਨਜਾਨ,
ਕਦੇ ਕਿਤੇ ਅਣਜਾਣ ਪੁਣੇ ਚ ਸੁੱਧੇ ਸਿੱਧ ਉਹਨਾਂ ਕੋਲੋਂ ਕੋਈ ਪਾਪ ਹੋ ਗਿਆ, ਉਹ ਜਾਣ ਕੇ ਨਹੀਂ ਕਰਦੇ, ਸੁੱਧੇ ਸਿੱਧ ਜੇ ਕਿਤੇ ਹੋ ਗਿਆ।
ਰੁਚ ਕਰ ਧਰਮ ਕਰੇ ਹਰ ਖਾਏ,
ਧਰਮ ਦੇ ਵਿੱਚ ਪ੍ਰਵਿਰਤ ਹੁੰਦੇ ਤੇ ਰੁਚੀ ਦੇ ਨਾਲ ਧਰਮ ਕਰਕੇ ਖੁਸ਼ ਹੁੰਦੇ।
ਅਗ ਕੋ ਵਿਆੜ ਸਦਾ ਸੁਖ ਪਾਏ,
ਕਹਿੰਦੇ ਉਹ ਉਹਨਾਂ ਦੇ ਪਾਪ ਨਾਲੋ ਨਾਲ ਹੀ ਦਗਧ ਹੋਈ ਜਾਂਦੇ ਨੇ, ਫਿਰ ਉਹ ਸਦੈਵੀ ਸੁਖ ਪ੍ਰਾਪਤ ਕਰਦੇ ਹਨ।
ਰਹੇ ਨਿਕਟਵਰਤੀ ਪ੍ਰਭ ਕੇਰੇ,
ਪਰਮੇਸ਼ਰ ਦੇ ਨਿਕਟਵਰਤੀ ਹੋ ਕੇ ਰਹਿੰਦੇ। ਸੁਗਾਤੀਏ ਸਿੱਖ ਜਿਹੜੇ ਹੁੰਦੇ ਆ, ਜਿਹੜੇ ਕਦੇ ਕਦੇ ਰਾਜੇ ਦੇ ਨਿਕਟਵਰਤੀ ਹੁੰਦੇ, ਉਹਨਾਂ ਨੂੰ ਮਾਫ਼ ਕੀਤਾ ਹੁੰਦਾ ਨਾ ਉਹਨੇ ਵੀ, ਜਾਓ ਤੁਸੀਂ ਕੋਈ ਗੱਲ ਨਹੀਂ, ਤੇ ਉਹ ਫਿਰ ਰਾਜੇ ਕੋਲ ਕੋਈ ਨਾ ਕੋਈ ਨਾਮ। ਏਦਾਂ ਜਿਹੜੇ ਤੀਸਰੇ ਨੇ ਨਾ ਉਪਾਸ਼ਨਾ ਕਰਨ ਵਾਲੇ, ਉਹ ਪਰਮੇਸ਼ਰ ਦੇ ਨਿਕਟਵਰਤੀ ਹੋ ਕੇ ਰਹਿੰਦੇ, ਉਹ ਪਾਪ ਤਾਂ ਕਰਦੇ ਹੀ ਨਹੀਂ, ਅਣਜਾਣ ਪੁਣੇ ਚ ਸੁੱਧੇ ਸਿੱਧ ਕੋਈ ਹੋ ਵੀ ਗਿਆ ਤੇ ਜਿਹੜਾ ਪਰਮੇਸ਼ਰ ਹੈ ਧਰਮ ਰਾਜਾ ਹੈ ਉਹਨਾਂ ਦੇ ਪਾਪਾਂ ਨੂੰ ਨਾਲੋ ਨਾਲ ਹੀ ਦਗਧ ਕਰ ਦਿੰਦਾ, ਉਹ ਨਜ਼ਰ ਅੰਦਾਜ਼ ਕਰ ਦਿੰਦਾ, ਕਿਉਂਕਿ ਜਾਣ ਕੇ ਨਹੀਂ ਨਾ ਕੀਤੇ, ਸੁਭਾਵਕ ਹੋ ਗਿਆ ਸੁੱਤੇ ਸਿੱਧ ਹੋ ਗਿਆ। ਜਾਣ ਬੁੱਝ ਕੇ ਕੀਤਾ ਹੋਵੇ ਫਿਰ ਉਹ ਸਕਾਮੀ ਜਿਹੜੇ ਨਿਸ਼ਕਾਮੀ ਸਨ ਪਹਿਲਾਂ ਉੱਪਰ ਦੱਸੇ ਨੇ, ਜੇ ਉਹਨਾਂ ਕੋਲ ਹੋ ਗਿਆ ਕੋਈ ਪਾਪ ਜਾਣ ਬੁੱਝ ਕੇ ਕਰ ਬੈਠੇ, ਉਹ ਪੁੰਨਾਂ ਦੇ ਨਾਲ ਸਾੜੀ ਜਾਂਦੇ। ਪਰ ਤੀਜਿਆਂ ਨੂੰ ਤਾਂ ਕਹਿੰਦੇ ਪਾਪ ਜੇ ਕੋਈ ਸੁੱਤੇ ਸਿੱਧ ਉਹਨਾਂ ਕੋਲ ਹੋ ਗਿਆ ਅਣਜਾਣ ਪੁਣੇ ਚ, ਤਾਂ ਉਹ ਨਾਲੋ ਨਾਲ ਹੀ ਦਗਧ ਹੋਈ ਜਾਂਦੇ, ਫਿਰ ਪਰਮੇਸ਼ਰ ਦੇ ਉਹ ਨਿਕਟਵਰਤੀ ਹੋ ਕੇ ਰਹਿੰਦੇ ਹਨ।
ਜਨਮ ਮਰਨ ਕੀ ਪਰ ਹਰ ਫੀਰੇ,
ਉਹਨਾਂ ਦੇ ਜਨਮ ਮਰਨ ਦੇ ਗੇੜੇ ਕੱਟੇ ਜਾਂਦੇ ਹਨ।
ਪਰ ਲਬਦ ਬਸਤੀ ਜੇ ਹੋਏ ਜਨਮੇ,
ਪਰ ਹਾਂ ਜੇ ਕਿਸੇ ਪਰਾ ਲਬਦ ਦੇ ਵਸ ਹੋ ਕੇ ਉਹਨਾਂ ਨੂੰ ਜਨਮਾ ਲੈਣਾ ਵੀ ਪੈ ਜਾਏ।
ਭਗਤ ਕਰਤ ਗਿਆਨੀ ਹੋਏ ਮਨ ਮੈਂ,
ਫਿਰ ਉਹ ਪ੍ਰਭੂ ਭਗਤੀ ਕਰਕੇ ਹਿਰਦੇ ਚ ਗਿਆਨੀ ਹੋ ਜਾਂਦੇ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਂਦੇ।
ਜਨਮ ਮਰਨ ਕੇ ਬੰਧਨ ਹਾਨੇ,
ਉਹਨਾਂ ਦੇ ਫਿਰ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹਨ।
ਪਦ ਨਿਰਵਾਣ ਮਿਲੀ ਤਤ ਜਾਣੇ,
ਫਿਰ ਉਹ ਨਿਰਵਾਣ ਪਦਵੀ ਨੂੰ ਤਤਵ ਸਵਰੂਪ ਬ੍ਰਹਮ ਨੂੰ ਮਿਲ ਕੇ ਅਭੇਦ ਹੋ ਜਾਂਦੇ ਨੇ।
ਇਕ ਸਹਿ ਕਾਮੀ ਭਗਤ ਜੇ ਹੋਏ,
ਹੁਣ ਜਿਹੜੇ ਭਗਤ ਨੇ ਉਪਾਸ਼ਨਾ ਕਰਨ ਵਾਲੇ ਭਗਤੀ, ਉਹਨਾਂ ਵਿਚ ਇਕ ਸਹਿਕਾਮੀ ਭਗਤ ਹਨ।
ਤਨ ਤਜ ਸੁਰਗ ਭੋਗ ਕਰ ਸੋਏ,
ਉਹ ਆਪਣਾ ਤਨ ਤਜ ਕੇ ਬੈਕੁੰਠ ਦਾ ਕੁਝ ਸਮੇਂ ਲਈ ਸੁਖ ਭੋਗਦੇ ਹਨ।
ਬੌਰ ਧਨੀ ਕੇ ਗ੍ਰਹਿ ਤਨ ਤਾਰੇ,
ਫਿਰ ਕਿਸੇ ਨਾ ਕਿਸੇ ਸ਼ਾਹੂਕਾਰ ਦੇ ਘਰ, ਕਿਸੇ ਸੇਠ ਦੇ ਘਰ ਉਹ ਜਨਮ ਲੈ ਕੇ ਆ ਜਾਂਦੇ। ਹਾਂਜੀ,
ਸਤ ਸੰਗਤ ਮਿਲ ਜਨਮ ਸੁਧਾਰੇ,
ਚੰਗੇ ਖਾਨਦਾਨ ਚ ਚੰਗੇ ਸ਼ਾਹੂਕਾਰਾਂ ਦੇ ਘਰ ਜਿੱਥੇ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੋਣ, ਜਨਮ ਲੈ ਕੇ ਫਿਰ ਉਹ ਸੰਗਤ ਕਰਦੇ ਕਰਦੇ ਪਰਮੇਸ਼ਰ ਦਾ।
ਮੁਕਤ ਲੈ ਬੰਧਨ ਕੋ ਤਿਆਗੇ,
ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਤੇ ਬੰਧਨਾਂ ਤੋਂ ਮੁਕਤ ਹੋ ਜਾਂਦੇ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਤੀਜੇ ਉਪਾਸ਼ਨਾ ਕਰਨ ਵਾਲੇ ਨੇ ਉਹ ਜਾਣ ਬੁੱਝ ਕੇ ਪਾਪ ਨਹੀਂ ਕਰਦੇ, ਸੁਭਾਵਕ ਜੇ ਕੋਈ ਹੋ ਗਿਆ ਉਹ ਨਾਲੋ ਨਾਲ ਦਗਦ ਹੋ ਜਾਂਦਾ। ਉਹਦੇ ਵਿੱਚ ਵੀ ਫਿਰ ਅੱਗੇ ਦੋ ਕੈਟਾਗਰੀਆਂ ਨੇ, ਇੱਕ ਸਹਿਕਾਮੀ ਭਗਤ ਨੇ, ਇੱਕ ਨਿਸ਼ਕਾਮੀ ਭਗਤ। ਕਿਤੇ ਕੋਈ ਕਾਮਨਾ ਆ ਗਈ ਕਿ ਬੈਕੁੰਠ ਵਿੱਚ ਸਵਰਗ ਵਿੱਚ ਸੁੱਖ ਵੇਖਣਾ, ਉਹ ਚਲੇ ਗਏ ਸਰੀਰ ਤਿਆਗ ਕੇ, ਕੁਝ ਸਮਾਂ ਉੱਥੇ ਸੁੱਖ ਲਿਆ, ਫਿਰ ਜਨਮ ਲੈ ਕੇ, ਕਿਉਂਕਿ ਮੁਕਤੀ ਉਦੋਂ ਤੱਕ ਨਹੀਂ ਹੋਣੀ ਜਦੋਂ ਤੱਕ ਗਿਆਨ ਨਹੀਂ ਹੋਣਾ। ਗੁਰੂ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਬਿਨਾਂ ਮੁਕਤੀ ਨਹੀਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ, ਗਿਆਨ ਤੋਂ ਬਿਨਾਂ ਮੁਕਤੀ ਨਹੀਂ ਨਾ ਹੋਣੀ। ਫਿਰ ਗਿਆਨ ਪ੍ਰਾਪਤੀ ਲਈ ਦੁਬਾਰਾ ਜਨਮ ਲੈਣਾ ਪੈਂਦਾ, ਪਰ ਕਿਸੇ ਨਖੇਧ ਪਰਿਵਾਰ ਚ ਨਹੀਂ, ਕਿਸੇ ਧਾਰਮਿਕ ਮਾਹੌਲ ਵਾਲੇ ਪਰਿਵਾਰ ਚ। ਫਿਰ ਜਿਹੜੇ ਚੰਗੇ ਤਨਾੜ ਵੀ ਹੋਣ, ਵੀ ਉੱਥੇ ਉਹਨਾਂ ਨੂੰ ਸਾਰਾ ਸੁੱਖ ਪ੍ਰਾਪਤ ਹੋਵੇ, ਨਾਲ ਉਹ ਸਤਸੰਗਤ ਕਰਨ, ਸਤਸੰਗਤ ਕਰਦਿਆਂ ਭਜਨ ਕਰਦਿਆਂ ਗਿਆਨ ਨੂੰ ਪ੍ਰਾਪਤ ਹੋਣ ਤੋਂ ਬਾਅਦ ਫਿਰ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਜੀ।
ਇੱਕ ਨਿਸ਼ਕਾਮ ਭਗਤ ਅਨੁਰਾਗੇ,
ਪਰ ਇੱਕ ਨਿਸ਼ਕਾਮ ਭਗਤ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਕਾਮਨਾ ਨਹੀਂ ਹੁੰਦੀ।
ਪਰਾ ਲਬਦ ਬਸ ਜਨਮ ਜੀ ਧਰਤੀ,
ਪਰਾ ਲਬਦ ਦੇ ਵਸ ਹੋ ਕੇ ਜਨਮ ਲੈ ਕੇ ਆ ਵੀ ਜਾਣ, ਕਿਉਂਕਿ ਕਈ ਵਾਰੀ ਪਰਾ ਲਬਦ ਕਰਕੇ ਜਨਮ ਲੈਣਾ ਵੀ ਪੈ ਜਾਂਦਾ ਵੱਡੇ ਵੱਡੇ ਮਹਾਂਪੁਰਖਾਂ ਨੂੰ, ਭਗਤਾਂ ਨੂੰ। ਹਾਂਜੀ,
ਸੰਤਨ ਕੇ ਘਰ ਮੈਂ ਅਵਤਰਤੇ,
ਫਿਰ ਕਿੱਥੇ ਆਉਂਦੇ ਜਨਮ ਲੈ ਕੇ? ਉਹ ਜਨਮ ਲੈ ਕੇ ਆਉਂਦੇ ਕਿਸੇ ਚੰਗੇ ਮਹਾਂਪੁਰਖ ਦੇ, ਬ੍ਰਹਮ ਗਿਆਨੀ ਸਾਧੂ ਦੇ ਘਰ, ਕਿਸੇ ਤਤ ਵੇਤਾ ਦੇ ਘਰ, ਉਥੇ ਜਨਮ ਲੈ ਕੇ ਆ ਜਾਂਦੇ। ਹਾਂਜੀ,
ਕਰਤ ਭਗਤ ਲਈ ਆਤਮ ਗਿਆਨ,
ਫਿਰ ਉਹ ਪ੍ਰਭੂ ਭਗਤੀ ਕਰਕੇ ਆਪਣੇ ਅੰਦਰੋਂ ਆਤਮਾ ਦੇ ਗਿਆਨ ਨੂੰ ਹਾਸਲ ਕਰਦੇ ਹਨ।
ਪ੍ਰਾਪਤ ਓਤ ਪੁਨੇ ਨਿਰਵਾਨ,
ਫਿਰ ਅਖੀਰ ਨੂੰ ਉਹ ਨਿਰਵਾਣ ਪਦਵੀ ਨੂੰ, ਪ੍ਰਭੂ ਸਰੂਪ ਨੂੰ ਪ੍ਰਾਪਤ ਹੋ ਕੇ ਅਭੇਦ ਹੋ ਜਾਂਦੇ ਨੇ।
ਜਿਮ ਸੌਗਾਤ ਬਾਜ ਕੈ ਬਾਜੀ,
ਕਹਿੰਦੇ ਜਿਵੇਂ ਉਹ ਤੀਜੇ ਸੁਗਾਤੀਏ ਸੀ ਨਾ, ਜਿਹੜੇ ਕਦੇ ਕੋਈ ਘੋੜਾ ਹਾਥੀ ਜਾ ਕੇ ਰਾਜੇ ਨੂੰ ਦੇ ਆਉਂਦੇ ਸਨ।
ਇੱਕ ਪੱਟ ਦੇ ਤੇ ਰਹਿਤ ਪੁਨ ਰਾਜੀ,
ਸਾਲ ਛੇ ਮਹੀਨਿਆਂ ਬਾਅਦ ਇੱਕ ਅੱਧਾ ਭੇਗ ਦਿੰਦੇ ਤੇ ਮੁੜ ਕੇ ਰਾਜੀ ਰਹਿੰਦੇ ਸਨ।
ਤਥਾ ਭਜਨ ਕਰ ਸੁਖੀ ਰਹੰਤੇ,
ਇਸੇ ਤਰ੍ਹਾਂ ਜਿਹੜੇ ਉਪਾਸ਼ਨਾ ਕਰਨ ਵਾਲੇ ਤੀਜੇ ਨੇ ਨਾ, ਉਹ ਪਰਮੇਸ਼ਰ ਦਾ ਭਜਨ ਕਰਕੇ ਸਦਾ ਸੁਖੀ ਰਹਿੰਦੇ, ਕਿਉਂਕਿ ਪ੍ਰਭੂ ਦਾ ਭਜਨ ਹੀ ਪ੍ਰਭੂ ਦੇ ਚਰਨਾਂ ਚ ਉਹਦੀ ਸੁਗਾਤ ਹੈ, ਉਹਨੂੰ ਭੇਟਾ ਕਰ। ਜਿਵੇਂ ਰਾਜੇ ਨੂੰ ਸੁਗਾਤ ਭੇਜਦੇ, ਗਿਫਟ ਭੇਜਦੇ, ਪਰਮੇਸ਼ਰ ਨੂੰ ਅਸੀਂ ਕਿਹੜੀ ਸੁਗਾਤ ਭੇਟ ਕਰਨੀ? ਉਹਦਾ ਨਾਮ, ਉਹਦਾ ਭਜਨ, ਕਹਿੰਦੇ ਜਿਹੜੇ ਉਹਦਾ ਭਜਨ ਕਰਕੇ ਉਹਦੇ ਚਰਨਾਂ ਚ ਸੁਗਾਤ ਭੇਟਾ ਕਰ ਦਿੰਦੇ ਆ ਉਹਨੂੰ, ਫਿਰ ਉਹ ਸੁਖੀ ਰਹਿੰਦੇ। ਹਾਂਜੀ,
ਜੇ ਗਿਆਨੀ ਜਗ ਕੂਰ ਲਖੰਤੇ,
ਚੌਥੇ ਨੇ ਜਿਨ੍ਹਾਂ ਨੂੰ ਮਾਫ਼ੀ ਨਾਮਾ ਹੀ ਮਿਲਿਆ ਹੋਇਆ, ਵੀ ਉਹਨਾਂ ਨੂੰ ਰਾਜੇ ਦੇ ਕੋਲ ਕੁਝ ਦੇਣਾ ਹੀ ਨਹੀਂ ਪੈਂਦਾ, ਉਲਟਾ ਰਾਜੇ ਕੋਲੋਂ ਲੈਂਦੇ ਹੈ, ਉਹ ਕਿਹੜੇ ਨੇ? ਉਹ ਨੇ ਖਾਲਸਾ ਜੀ ਬ੍ਰਹਮ ਗਿਆਨੀ। ब्रह्म ज्ञानी से वो सुखी रहिंदे क्योंकि उन्होंने सारे जगत नू नश्वर जाणिया होया वो सारे जगत नू मिथिया जानदे हन
तन अर धर्म झूठ सब जाने
वो अपने तन नू और तन नाल कीते जेडे कर्म ने सब नू झूठ ही समझदे आ भी ये भी तन भी झूठा है इस तन नाल जो जो कुछ असी कर रहे हैं सब झूठ है
हंता ममता कबू न ठाने
वो कदे ना तन ते हंगता रखदे है ना इस तन नाल कीते किसे कर्म ते हंगता ममता रखदे हन
ज्यों सूरज टिग तमने जाए
अर्थात जी जिवें सूरज दे नेड़े हनेरा नहीं ना जांदा कदे कल्पना भी नहीं कर सकदे भी सूरज दे कोल हनेरा जाएगा ऐसा हो सकदा कदे कहते जिवें सूरज दे नेड़े हनेरा नहीं जांदा
तथा कर्म तिनको ना लिपाए
इसे तरह जेडे ब्रह्म ज्ञानी ने उना नू संसार दा कोई भी कर्म चाहे पाप है चाहे पुन्न है उना दे नेड़े ही नहीं जांदा उना नू लिपाए मान ही नहीं हुंदा इस करके उना ते पाप कर्म ते पुन्न कर्म वाली थ्योरी काम ही नहीं कर दी उना बाबत महाराज जी ने कहा पाप पुन्न दो भई कहावत उना ले पाप ते पुन्न दोवे एक कहावत मात्र ही ने उना दे उत्ते नहीं लागू हुंदा पाप पुन्न वाली जिहड़ी प्रक्रिया क्योंकि उना दे नेड़े ही नहीं जांदे वो पाप पुन्न दोनों तो ही रहत उना दे पुन्न उना दी उस्तत करन वाले लै जांदे महाराज बड़े भले महापुरख ने ब्रह्म ज्ञानी ने पुन्न ओह लै जांदे ते उना दे पाप उना दी निंदा करन वाले वेखो वड्डा साध बनिया फिर लोकां नू लुट लुट खांदा इन्हां ने पखंड कीता ढिड वधाए है अजकल कहिंदे आ ना बड़े महापुरख रंगिया होया दी निंदा करदे वो निंदा करने वाले पाप ले जांदे उना दे ते पाप पुन दोनों तो रहत हो के वो पूर्ण ब्रह्म निराकार स्वरूप अकाल पुरख दे विच एक बिक हो जांदे भेद हो जांदे
सत श्री अकाल
कबीर जी महाराज जी ने इसे करके निंदा करने वाले करो भाई करो जरूर करो तुसी तो साडे मित्र जे निंदा करने वाले साडे मित्र हो तुसी जेड़ा उन्हां नूं रोके भी कबीर दी निंदा ना करो कहंदे ओ है दुश्मन मेरा जेड़ा मेरी निंदा करन तों नूं रोकदा क्योंकि उहदा मेरे पाप कर्म लैके साडे कपड़े धो रहा बिना तनखाह देण तों ही वी जिहनूं तनखाह भी नहीं देनी पैंदी धोबी फ्री दा मिलिया रात दिन कपड़े धोई जांदा धोण दिओ फ्री च धोबी मिलिया कपड़े भी धोंदा प्रेस करके आन वट कढ के चंगी तरह साफ जे करके देवे तुहानू तां उहदा धन्नवाद करना चाहीदा कबीर जी महाराज जी तां इस थ्यूरी ते कम करदे तूं तां पाप धो रहे ने साडे तूं ऐसा भी चाहीदे ने तूं महाराज पंचम पातशाह कहिंदे पाप ते पुन्न उहदे नेड़े ही नहीं जांदे जिवें सूरज दे नेड़े हनेरा नहीं जांदा
जीवन मुक्त विशाल आनंद
जीवन मुक्त रहिंदे जिन्ना चिर शरीर च भी रहिंदे जीवन मुक्त अवस्था उन्होंने माणी कबीर जी जैसे महापुरखां ने ब्रह्म ज्ञानी भाई राम कुर साहब जैसे महापुरखां ने बाबा बुढ़ा साहब भाई सालो भाई बैलो भाई गुरदास जी भाई कन्हैया जी भाई पारो जी परमहंस जी भाई दया सिंह जी भाई धर्म सिंह जी ये जिन्ने महापुरख ने इना जोंदिया जी जीवन मुक्त अवस्था नू माणिया हां जी
ने व्यापी कब मन तन द्वंद
कदे भी इना ने मन करके तन करके द्वंद नू ग्रहण ही नहीं कीता इना अंदर द्वंद दा भाव ही नहीं आया जो नर दुख मैं दुख नहीं मानै सुख सनेह आर भय नहीं जाकै कंचन माटी मानै द्वंद इहदे च द्वंद है ही नहीं पासा मनसा तो रहत सुख दुख तो रहत उस्तत निंदा तो रहत जिथे द्वंद है उथे असी सारे जीव हां जिथे द्वंद नहीं उथे असी सब ब्रह्म रूपी हां जेड़ा द्वंद है सानू जीव बनाउंदा जदों द्वंद ना रहे फिर तां ब्रह्म ही हो गए द्वंद करके असी जीव हां ना जदों द्वंद नहीं फिर किथे जीव फिर तां तोही मोही मोही तोही अंतर कैसा उथे ते द्वंद है ही नहीं ना उथे एकता ही होगी एक बिक हो महाराज पंचम पातशाह गुरु अर्जन देव साहब बड़ी कृपा कर रहे बड़ी दया कर रहे ने, बड़े बड़े डूंगे भजन बड़े सुखैन शब्दां नाल समझा रहे। हां जी,
सिख बूझे तिन कर्म महानी।
सिख पुछदे महाराज जी तिना दे कर्म महान हन,
किम भोगे बिन होवत हानी।
फिर पुछदे सिख, इस तो विच एक सवाल होर उपजया, महाराज जेडे कर्म ने कई बेरी जेडे प्रारब्ध कर्म ने वो फिर किवें भोगदे ने जेडे ब्रह्म ज्ञानी ने। हां जी,
गुरु कयो सेवक ले पुन।
आओ जेड़ा भजन पहला दस्या, क्योंकि सिखा ने पूछा महाराज कर्म तो ब्रह्म ज्ञानी भी करते हैं, सवेरे उठते हैं वह भी नितनेम करते हैं, भजन वह भी करते हैं, लंगरां विच सेवावां दा ब्रह्म ज्ञानी करते भी वेखे ने, झाड़ू मारते तो ब्रह्म ज्ञानी भी वेखे है, पुन तो भी कर रहे ने, फिर वह किवें भोगणगे जी? पुन तो उन्हां कोल हो ही रहे हैं ना, सुभाविक ही हो रहे हैं, वो महाराज जी किवें खत्म होणगे फिर उन्होंने? हां जी,
गुरु के ओ सेवक ले पुन।
जिवें पहला मैं बेनती कीती है, महाराज जी कहिंदे जेडे उन्हां दे सेवक ने ओह लै जांदे उन्हां दे पुन, उन्हां दी सेवा करके उन्हां महापुरखां दी सेवा करन वाले उन्हां दे पुन लै जांदे ने।
निंदक अगले जे दुख जान।
ते जेडे निंदक ने जे उस ब्रह्म ज्ञानी कोलों अचानक किते कोई सुते सिद्ध कोई ऐसा कर्म हो गया जेड़ा पाप कर्म होवे, कहिंदे ओह निंदक लै जांदे आ, जिन्हें पूर्वले जन्मां दे भी उन्हां दे कोई ऐसे कर्म होण जेड़े पाप कर्म होण ओ निंदक लै जांदे हन।
ब्रह्म ज्ञानी निर्लेप सदीव।
ब्रह्म ज्ञानी फिर पाप ते पुन दोनों तो सदैवी काल लई निर्लेप हुंदा है।
नै फल कर्म तिनों को थीव।
कोई भी कर्म उन्हां नूं फल नहीं दिंदा, क्योंकि उन्हां दा कर्म कोई रहिंदा ही नहीं, सारे कर्म दग्ध हो जांदे हन।
ऐसे सुनकर गुर के बैन।
जिवें सड़े हुए दाने थोड़े उगदे आ, जिहड़े साड़दे अग ते रख के ते उगदे आ, भला ब्रह्म ज्ञानी दे जितने भी कर्म ने उह सड़ जांदे आ। सड़ किवें जांदे आ? सेवादार जिहड़े ने उपमा करन वाले पुन लै जांदे, निंदा करन वाले पाप लै जांदे, सड़ गए फिर वह ब्रह्म ज्ञानी सदैव ही निर्लेप हो जाते हैं। ये पातशाह जी ने बचन कहे।
सिखन पाई हिरदे चैन।
ये पावन बचन जदों गुरुदेव दे महाराज जी दे बचन सिखा ने सुने, भाई मूला जी, भाई सूजा जी, भाई चंदू जी, भाई रामदास भंडारिया जी, भाई बाला जी और भाई साई दास, इन्हां छे सिखा ने सवाल किते, छियां ने जवाब सुने ते सब दे मन नूं चैन मिल गया, हिरदे नूं शांति प्राप्त हो गई कि पातशाह ने जो बचन कहे भी चारां प्रति वखो वखरी। आम करके ना अजकल प्रचार कहिंदे जी कोई नरक नहीं, कोई स्वर्ग नहीं हुंदा जी, कोई धर्म राजा नहीं हुंदा, पातशाह कहिंदे ब्रह्म ज्ञानियां लई नहीं हुंदा, नहीं हुंदा जिहड़े चौथे ने, पर जिहड़े पहले ने सकामी उन्हां लई तां हैण ना, उन्हां वास्ते तां हैण ब्रह्म ज्ञानियां वास्ते। हुण सारियां वास्ते इक उपदेश थोड़ी होवे, एक छोटा जिहा बालक है, बच्चा है, उहदे लई उपदेश होर है, एक नौजवान है उहदे लई उपदेश होर है, सारियां दी अवस्था पढ़ाईयां भी, जिहड़ा पहली क्लास च पढ़दा है ते पहली कक्षा च पढ़न वाला मनुख पहली जमात च पढ़न वाले वास्ते दसवीं जमात दे पेपर थोड़ी होणगे, दसवीं जमात वाले वास्ते पहली दे नहीं हन। ਇਹ ਕਹਿੰਦੇ ਆ ਵੀ ਸਾਰਿਆਂ ਨੂੰ ਪੀ ਐਚ ਡੀ ਦੀ ਡਿਗਰੀ ਪਹਿਲੀ ਤੋਂ ਹੀ ਦੇ ਦਿਓ ਵੀ ਅੱਗੇ ਤੱਕ ਜਾਣਾ ਹੀ ਨਾ ਪਵੇ। ਉਹ ਲੋਕ ਅੱਜ ਕੱਲ ਕਹਿੰਦੇ ਕੋਈ ਧਰਮ ਰਾਜਾ ਨਹੀਂ ਹੁੰਦਾ, ਕੋਈ ਨਰਕ ਨਹੀਂ ਜੀ, ਕੋਈ ਸਵਰਗ ਨਹੀਂ, ਉਹ ਸਿੱਧਾ ਹੀ ਪੀ ਐਚ ਡੀ ਦੀ ਡਿਗਰੀ ਦੇਣਾ ਚਾਹੁੰਦੇ ਆ, ਪਰ ਉੱਥੇ ਤੱਕ ਜਾਣ ਵਾਸਤੇ ਪ੍ਰਥਮ ਪਹਿਲਾਂ ਚੱਲਣਾ, ਵੇਖਣਾ ਵੀ ਅਸੀਂ ਕੀ ਅਧਿਕਾਰੀ ਕਿਸ ਅਵਸਥਾ ਦੇ ਆ। ਜਿਵੇਂ ਕੋਈ ਸਿਆਣਾ ਡਾਕਟਰ ਵੇਖਦਾ ਵੀ ਇਹਨੂੰ ਬਿਮਾਰੀ ਕਿਹੜੀ ਹੈ, वो परख के फिर उदा की दवाई देंदा भी इनू केड़ी दवाई देईए, जे सिर पीड़ आ भी वह सिर पीड़ की दवाई देनी है, पेट च दर्द आ तो उहदी वक्खरी दवाई है, जे किसे गोडे गट्टे च दर्द आ उहदी वक्खरी है, इको जी दवाई तो नहीं सारयां नूं देई जांदा। वो पहला गुरु पातशाह भी पहला वेखदे आ भी किहड़ा सिख किस अवस्था का अधिकारी है, उहनूं उहो जिहा उपदेश दिंदे आ। तो पातशाह कृपा करन ये पावन कथा साडी समझ विच पवे, साडा सब दा गाविया सुनिया सतगुरु जी थाए पावन, होईयां भुल्लां चुक्कां दी खेबां।